ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਚਾਉ ਪਈ ਸ਼ਾਂਤ ਰੂਪ ਸ੍ਰੀ ਅਰਜਨ ਹੈ ਕਾਹੂ ਸੰਗ ਨਾ ਕੈਸੇ ਕਹੈ ਸੋ ਬਲ ਛਲ ਤੇ ਗਰਭ ਹਿਰਤ ਹੈ ਗੁਰਬਨ ਸੰਗਤ ਆਪਣ ਕਰਤ ਹੈ ਸ਼ਾਂਤ ਰੂਪ ਸ੍ਰੀ ਅਰਜਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸੱਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਸਜੇ ਨੇ ਸਤਸੰਗਤ ਕਰਨ ਦਾ ਇਸ ਭਾਗ ਸਾਨੂੰ ਪ੍ਰਾਪਤ ਹੋਇਆ ਹੈ ਗੁਰੂ ਕੇ ਸਵਾਰਿਆਂ ਪਾਸੋਂ ਹਰ ਜਸ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਂਦਾ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ ਜਿਹੜਾ ਭਾਵਨਾ ਸ਼ਰਧਾ ਪ੍ਰੇਮ ਦੇ ਨਾਲ ਸਤਸੰਗਤ ਵਿੱਚ ਚੱਲ ਕੇ ਆ ਜਾਂਦਾ ਗੁਰੂ ਜਾਂ ਜਸ ਸਰਵਣ ਕਰਦਾ ਹੈ ਕੀਰਤਨ ਸੁਣਦਾ ਹੈ ਜਾਂ ਕਰਦਾ ਹੈ ਆਪਣਾ ਵੀ ਉਧਾਰ ਕਰ ਲੈਂਦਾ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦਾ ਕਿਉਂ ਇਸ ਦੇ ਪਿੱਛੇ ਮਕਸਦ ਬਹੁਤ ਵੱਡਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਸ ਨੂੰ ਮਤ ਆ ਜਾਂਦੀ ਹੈ ਗੁਰੂ ਦੀ ਮਤ ਪਿੱਛੇ ਚੱਲਣ ਲੱਗ ਜਾਂਦਾ ਆਪਣੀ ਮਤ ਛੱਡ ਦਿੰਦਾ ਮਨ ਕੇ ਤਿਆਗੇ ਮਤੜੀ ਆਪਣੀ ਜਦੋਂ ਮਨ ਦੀ ਮਤ ਦਾ ਤਿਆਗ ਕਰ ਦਿੰਦਾ ਉਸ ਵਕਤ ਗੁਰੂ ਦੀ ਮਤ ਗ੍ਰਹਿਣ ਹੋ ਜਾਂਦੀ ਹੈ ਔਰ ਗੁਰੂ ਦੀ ਮਤ ਗ੍ਰਹਿਣ ਕਰਦਿਆਂ ਕਰਦਿਆਂ ਪਰਮੇਸ਼ੁਰ ਦਾ ਜਸ ਕਰਦਾ ਹੈ ਪਰਮੇਸ਼ੁਰ ਦਾ ਜਸ ਉਚਾਰਨ ਕਰਦਿਆਂ ਕਰਦਿਆਂ ਪਰਮੇਸ਼ੁਰ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ ਸੋ ਆਪ ਵਡਭਾਗੇ ਹੋ ਐਸਾ ਜਸ ਐਸੀ ਗੁਰੂ ਦੀ ਮਤ ਗ੍ਰਹਿਣ ਕਰਨ ਵਾਸਤੇ ਰੋਜ਼ਾਨਾ ਸਤਸੰਗਤ ਦੀਆਂ ਹਾਜ਼ਰੀਆਂ ਭਰਦੇ ਹੋ ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਪ੍ਰਾਪਤ ਕਰਦੇ ਹੋ ਚੱਲ ਰਹੀ ਲੜੀਵਾਰ ਇਸ ਅਸਥਾਨ 'ਤੇ ਗੁਰ ਇਤਿਹਾਸ ਦੀ ਵਿਚਾਰ ਤਿਸ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਗੁਰੂ ਜਸ ਸਰਵਣ ਕਰਨ ਦਾ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਸ਼ਾਂਤ ਚਿੱਤ ਸਰੂਪ ਵਾਲੇ ਮਹਾਰਾਜ ਅੰਦਰ ਬੈਠ ਕਰਕੇ ਤਪੱਸਿਆ ਕਰਦੇ ਨੇ ਬੰਦਗੀ ਕਰਦੇ ਨੇ ਭਾਈ ਗੁਰਦਾਸ ਜੀ ਆਏ ਨੇ ਅਤੇ ਤਿੰਨਾਂ ਨੂੰ ਪਤਾ ਚੱਲਿਆ ਕਿ ਵੱਡੇ ਭਰਾ ਪ੍ਰਿਥੀ ਚੰਦ ਬੜਾ ਵਿਰੋਧ ਕਰਦੇ ਨੇ ਆਈਆਂ ਸੰਗਤਾਂ ਦੀ ਕਾਰ ਭੇਟਾ ਵੀ ਲੈ ਲੈਂਦੇ ਨੇ ਗੁਰੂ ਘਰ ਦੇ ਲੰਗਰ ਮਸਤਾਨੇ ਹੋ ਗਏ ਦੋ ਚਣਿਆਂ ਦਾ ਪ੍ਰਸ਼ਾਦੇ ਛਕੇ ਮਾਤਾ ਬੀਬੀ ਭਾਨੀ ਜੀ ਦੇ ਨਾਲ ਵਾਰਤਾਲਾਪ ਹੋਈ। ਮਾਤਾ ਜੀ ਨੇ ਭਰਾ ਜਾਣ ਕੇ ਸਾਰਾ ਦੁੱਖ ਸਾਂਝਾ ਕੀਤਾ। ਹੁਣ ਜਿਵੇਂ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੀ ਕਾਰ ਪੇਟਾ ਵਾਸਤੇ ਯਤਨ ਕਰ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਾਂਤ ਰੂਪ ਸ਼੍ਰੀ ਅਰਜਨ ਹੈ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਾਈ ਗੁਰਦਾਸ ਜੀ ਮਨ ਦੇ ਅੰਦਰ ਇਹ ਦਲੀਲਾਂ ਘੜਦੇ ਨੇ ਕਿ ਮਹਾਰਾਜ ਸਾਹਿਬ ਆਪ ਤਾਂ ਸ਼ਾਂਤ ਸਰੂਪ ਨੇ,
ਕਾਹੂ ਸੰਗ ਨਾ ਕੈਸੇ ਕਹੇ,
ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਬਚਨ ਨਹੀਂ ਕਰਦੇ। ਅੱਜਾਂ ਇਹ ਜਿਹੜੀ ਵਾਰਤਾ ਹੈ ਕਿ ਮੇਰੇ ਭਰਾ ਵਿਰੋਧ ਕਰਦੇ ਨੇ ਜਾਂ ਸੰਗਤਾਂ ਦੀ ਕਾਰ ਭੇਟਾ ਖੋਹ ਲੈਂਦੇ ਨੇ, ਮਹਾਰਾਜ ਇਹੋ ਜਿਹਾ ਬਚਨ ਕਿਸੇ ਨਾਲ ਨਹੀਂ ਕਰਦੇ, ਅੰਦਰ ਬੈਠ ਕੇ ਤਪੱਸਿਆ ਕਰਦੇ ਹਨ।
ਸੋ ਬਾਲਸ਼ਲ ਤੇ ਦਰਬਹਿਤ ਹੈ,
ਪਰ ਦੋਵੇਂ ਭਰਾ ਬੜੇ ਬਾਲਸ਼ਲ ਦੇ ਨਾਲ ਸੰਗਤਾਂ ਦੇ ਪਾਸੋਂ ਕਾਰ ਭੇਟਾ ਖੋਹ ਲੈਂਦੇ ਨੇ।
ਗੁਰਬਾਨ ਸੰਗਤ ਆਪਣ ਕਰਤ ਹੈ,
ਕਹਿੰਦੇ ਕਿ ਅਸੀਂ ਗੁਰੂ ਬਣੇ ਹਾਂ, ਸਾਨੂੰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਤੇ ਸਾਰੀ ਸੰਗਤ ਸਾਡੇ ਕੋਲ ਆਵੇ।
ਜਾਂ ਗੁਰਤਾ ਕੋ ਕਾਰਜ ਹੋਏ,
ਪਰ ਜਦੋਂ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਗੁਰਤਾਗਰਦੀ ਦੇ ਕਾਰਜ ਨੂੰ ਸੰਭਾਲਿਆ ਹੈ,
ਸਿੱਖਾਂ ਕੀ ਸਹਾਇਤਾ ਜੋਏ,
ਪਰ ਇਹ ਜਿਹੜੀ ਸਿੱਖਾਂ ਦੀ ਸਹਾਇਤਾ ਹੈ ਇਹ ਤਾਂ ਸਮਰੱਥ ਗੁਰੂ ਹੀ ਕਰ ਸਕਦਾ ਹੈ ਨਾ। ਸਮਰੱਥ ਗੁਰੂ ਤੋਂ ਬਿਨਾਂ ਸੰਗਤ ਦੀ ਸਾਰ ਕੌਣ ਲੈ ਸਕਦਾ ਹੈ? ਉਂਝ ਤਾਂ ਹੋਰ ਬਥੇਰੇ ਨੇ ਡੇਰੇਦਾਰ, ਅੱਜ ਵੀ ਕਿਹੜੇ ਘੱਟ ਨੇ, ਬਥੇਰੇ ਸੰਗਤਾਂ ਨੂੰ ਬਟੋਰਨ ਵਾਲੇ ਨੇ, ਸੰਗਤਾਂ ਨੂੰ ਭੁਲੇਖੇ ਪਾਉਣ ਵਾਲੇ ਨੇ, ਸੰਗਤਾਂ ਵਿਚਾਰੀਆਂ ਭੋਲੀਆਂ ਭਾਲੀਆਂ, ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਫਿਰਿਨ ਬਿਨ ਫਰੀਦਾ, ਮੈਂ ਜਾਣਿਆ ਦੁੱਖ ਮੁਜਕੂ ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਸਾਰਿਆਂ ਦੇ ਘਰਾਂ ਦੇ ਵਿੱਚ ਦੁੱਖ ਦੀ ਅੱਗ ਬਲਦੀ ਹੈ। ਸੁੱਖ ਲੱਭਣ ਵਾਸਤੇ ਹਰ ਕੋਈ ਲੱਭਦਾ ਹੈ ਕਿ ਮੈਨੂੰ ਕੋਈ ਸਮਰੱਥ ਗੁਰੂ ਮਿਲ ਜਾਵੇ, ਪਰ ਭਾਈ ਗੁਰਦਾਸ ਜੀ ਕਹਿੰਦੇ ਕਿ ਸਮਰੱਥ ਗੁਰੂ ਤੋਂ ਬਿਨਾਂ ਸੰਗਤ ਦੀ ਸਾਰ ਕੌਣ ਲਵੇਗਾ? ਇਹ ਤਾਂ ਗੁਰੂ ਬਣ ਕੇ ਬੈਠ ਗਏ, ਸੰਗਤ ਨੂੰ ਪਤਾ ਨਹੀਂ, ਸੰਗਤਾਂ ਨੂੰ ਇਹ ਪਹਿਲਾਂ ਹੀ ਆਪਣੇ ਬੰਦੇ ਭੇਜ ਕਰਕੇ ਆਪਣੇ ਵੱਲ ਮੋੜ ਲੈਂਦੇ ਨੇ ਕਿ ਸਾਨੂੰ ਗੁਰਤਾ ਗੱਦੀ ਮਿਲੀ ਹੈ, ਤੇ ਜੇ ਕੱਲ ਨੂੰ ਸੰਗਤ ਨੂੰ ਕੋਈ ਕੰਮ ਪੈ ਗਿਆ ਤੇ ਇਹਨਾਂ ਤੋਂ ਪੂਰਾ ਨਾ ਹੋਇਆ,
ਸਲੋਕ ਮਜਹਰੀ,
ਕਿਉਂਕਿ ਪਹਿਲਾਂ ਤੋਂ ਹੀ ਇਸ ਲੋਕ ਦੇ ਵਿੱਚ ਬੜਾ ਘਾਟਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ, ਅਵਤਾਰ ਧਾਰਨ ਤੋਂ ਪਹਿਲਾਂ ਕੀ ਹਾਲਤ ਸੀ, ਕੀ ਦਸ਼ਾ ਸੀ ਇਸ ਸੰਸਾਰ ਦੀ? ਹੈ ਕਰਤੀ ਸੁਣੀ ਲੁਕਾਈ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ, ਪਾਪਾਂ ਦੇ ਨਾਲ ਗਲਤਾਨ ਹੋਈ ਹੋਈ ਧਰਤੀ ਨੇ ਪੁਕਾਰਾਂ ਕੀਤੀਆਂ, ਤਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਨਿਰਗੁਣ ਤੋਂ ਸਰਗੁਣ ਸਰੂਪ ਪ੍ਰਗਟ ਹੋਏ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਤਾਂ ਪਹਿਲਾਂ ਹੀ ਇਹਨਾਂ ਪਾਪਾਂ ਕਰਕੇ, ਪਖੰਡ ਕਰਕੇ, ਸੋ ਦੰਬ ਕਰਕੇ ਗਲਤਾਨ ਹੋਈ ਪਈ ਹੈ, ਪਹਿਲਾਂ ਹੀ ਕਿਸੇ ਨੂੰ ਸਮਰੱਥ ਗੁਰੂ ਨਹੀਂ ਮਿਲਿਆ, ਜੇ ਹੁਣ ਮਿਲਿਆ ਹੀ ਹੈ ਤੇ ਹੁਣ ਵਿਵਾਦ ਖੜਾ ਹੋਇਆ ਹੈ,
ਸੰਕਟ ਪਰ ਹੈ ਆਨ ਕਿਤ ਭਾਰੀ,
ਜੇ ਹੁਣ ਕਿਤੇ ਸੰਗਤਾਂ ਨੂੰ ਕੋਈ ਸੰਕਟ ਪੈ ਗਿਆ ਜਾਂ ਕੋਈ ਕਾਰਜ ਪੈ ਗਿਆ,
ਤੁੰਬਿਤ ਕੋ ਬਾਸ਼ਤ ਹੈ ਕੋਈ,
ਜੇ ਕਿਸੇ ਨੂੰ ਕਿਸੇ ਦੁੱਧ ਪੁੱਤ ਦੀ ਲੋੜ ਪੈ ਗਈ ਜਾਂ ਕੋਈ ਹੋਰ ਕਾਰਜ ਦੀ ਲੋੜ ਪੈ ਗਈ,
ਬਣ ਸਕੇ ਨਾ ਸੋਈ,
ਤਾਂ ਪ੍ਰਿਥੀ ਚੰਦ ਤੋਂ ਇਹ ਕੋਈ ਵੀ ਬਣ ਨਹੀਂ ਆਉਣਾ, ਨਾ ਕਿਸੇ ਨੂੰ ਇਹ ਕੋਈ ਇੱਛਾ ਪੂਰੀ ਕਰ ਸਕਦਾ, ਨਾ ਕਿਸੇ ਦਾ ਰੋਗ ਮਿਟਾ ਸਕਦਾ ਹੈ, ਨਾ ਕਿਸੇ ਦਾ ਦੁੱਖ ਮਿਟਾ ਸਕਦਾ, ਨਾ ਕਿਸੇ ਨੂੰ ਸੁੱਖ ਦੇ ਸਕਦਾ, ਦੁੱਧ ਪੁੱਤ ਕਿਸੇ ਨੂੰ ਨਹੀਂ ਦੇ ਸਕਦਾ, ਕਿਉਂਕਿ ਇਸ ਦੇ ਕੋਲ ਸਮਰੱਥਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜੋਤ ਇਸ ਦੇ ਅੰਦਰ ਨਹੀਂ ਹੈ, ਤੇ ਜੇ ਸੰਗਤ ਦੇ ਵਿੱਚ ਕਿਸੇ ਨੂੰ ਇਹੋ ਜਿਹੀ ਜ਼ਰੂਰਤ ਲੋੜ ਪੈ ਗਈ, ਕਿਉਂਕਿ ਸੰਗਤ ਆਪਣੀਆਂ ਇੱਛਾ ਪੂਰੀਆਂ ਕਰਨ ਵਾਸਤੇ ਹੀ ਸਤਿਗੁਰਾਂ ਦੇ ਕੋਲ ਆਉਂਦੀ ਹੈ, ਤੇ ਪ੍ਰਿਥੀ ਚੰਦ ਸਭ ਨੂੰ ਕਹਿੰਦਾ ਕਿ ਮੈਂ ਗੁਰੂ ਹਾਂ, ਤੇ ਜੇ ਸੰਗਤ ਦੀ ਇੱਛਾ ਕੋਈ ਪੂਰੀ ਨਾ ਕਰ ਸਕਿਆ,
ਸਿੱਖਣ ਵਿਖਿਆ ਸ਼ਰਧਾ ਹੋਏ,
ਫਿਰ ਸਾਰਿਆਂ ਸਿੱਖਾਂ ਦੇ ਵਿੱਚ ਇਹ ਅਸ਼ਰਧਾ ਆ ਜਾਏਗੀ, ਭਾਵ ਸ਼ਰਧਾ ਤੋਂ ਹੀਣੇ ਹੋ ਜਾਣਗੇ। ਸਾਰਿਆਂ ਨੇ ਕਹਿਣਾ ਗੁਰੂ ਘਰ ਦੇ ਵਿੱਚੋਂ ਤਾਂ ਸਾਡੀ ਕੋਈ ਮਨਤ ਪੂਰੀ ਨਹੀਂ ਹੁੰਦੀ, ਕੋਈ ਸਾਡੇ ਦੁੱਖ ਦੂਰ ਨਹੀਂ ਹੁੰਦੇ, ਸਾਡੀ ਜ਼ਰੂਰਤ ਪੂਰੀ ਨਹੀਂ ਹੁੰਦੀ, ਮੰਗ ਪੂਰੀ ਨਹੀਂ ਹੁੰਦੀ, ਤੇ ਗੁਰੂ ਨੂੰ ਮੰਨਣ ਦਾ ਕੀ ਲਾਭ ਹੈ? ਜੇ ਜਨਮ ਮਰਨ ਹੀ ਕੱਟਿਆ ਨਹੀਂ ਜਾਣਾ, ਕੋਈ ਦੁੱਖ ਰੋਗ ਹੀ ਨਹੀਂ ਮਿਟਣਾ, ਜਾਂ ਦੁੱਧ ਪੁੱਤ ਦੀ ਆਸ ਪੂਰੀ ਨਹੀਂ ਹੋਣੀ, ਤੇ ਗੁਰੂ ਘਰ ਦੇ ਵਿੱਚ ਆਉਣ ਦਾ ਕੀ ਲਾਭ ਆ? ਸੰਗਤਾਂ ਦੇ ਵਿੱਚ ਫਿਰ ਇਵੇਂ ਅਸ਼ਰਧਾ ਪੈਦਾ ਹੋਵੇਗੀ, ਸ਼ਰਧਾ ਤੋਂ ਹੀਣੇ ਹੋ ਜਾਣਗੇ,
ਪੂਜਨ ਤੇ ਹਟ ਹੈ ਸਭ ਕੋਈ,
ਸਾਰੇ ਗੁਰੂ ਘਰੋਂ ਆਉਣੋਂ ਹਟ ਜਾਣਗੇ, ਗੁਰੂ ਘਰ ਦੇ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪੂਜਾ ਨਹੀਂ ਹੋਵੇਗੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੰਨਣ ਤੋਂ ਪਾਸੇ ਹੋ ਜਾਣਗੇ, ਦੇਵੀ ਦੇਵਤਿਆਂ ਮੜੀਆਂ ਮਸਾਣਾਂ ਦੀ ਪੂਜਾ ਕਰਨ ਲੱਗ ਜਾਣਗੇ,
ਐਮ ਗੁਰਤਾ ਸਿੱਖੀ ਹੀ ਮੈਂ ਘਟ,
ਐਵੇਂ ਜਿਹੜੀ ਇਹ ਕਹਿੰਦਾ ਨਾ ਪ੍ਰਿਥੀ ਚੰਦ ਕਿ ਮੈਨੂੰ ਗੁਰਤਾ ਗੱਦੀ ਮਿਲੀ ਹੈ, ਇਸ ਦੀ ਗੁਰਤਾ ਗੱਦੀ ਲੈਣ ਦੇ ਨਾਲ ਸਿੱਖੀ ਦੇ ਵਿੱਚ ਬਹੁਤ ਵੱਡਾ ਘਾਟਾ ਆਵੇਗਾ।
ਨਿਭਹਿ ਨ ਇਹੋ ਪਰਪੰਚ ਜੋ ਠਾਟ,
ਇਹ ਜਿਹੜਾ ਪਰਪੰਚ ਝੂਠ ਦਾ ਠਾਟ ਬਣਾਇਆ ਹੋਇਆ ਪ੍ਰਿਥੀ ਚੰਦ ਨੇ, ਇਹ ਨਿਭਣਾ ਨਹੀਂ ਬਹੁਤਾ ਸਮਾਂ।
ਗੁਰੂ ਗੋਬਤ ਰਹਿ ਲਖ ਹੈ ਨਾ ਕੋਈ।
ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਰਬ ਕਲਾ ਸਮਰੱਥ ਦੀਨ ਦੁਨੀ ਦੇ ਮਾਲਕ ਆਪ ਤਾਂ ਛਿਪ ਕਰਕੇ ਰਹਿੰਦੇ ਨੇ, ਗੁਪਤ ਰਹਿੰਦੇ ਨੇ, ਪ੍ਰਗਟ ਨਹੀਂ ਹੁੰਦੇ।
ਬਿਨਾ ਮਿਲੇ ਤੇ ਕਿਉਂ ਸ਼ੁੱਧ ਹੋਈ,
ਬਿਨਾ ਸਤਿਗੁਰਾਂ ਨੂੰ ਸੰਗਤ ਤੋਂ ਮਿਲਿਆ, ਕਿਉਂਕਿ ਸੰਗਤ ਬਾਹਰੋਂ ਆਉਂਦੀ ਹੈ, ਪ੍ਰਿਥੀ ਆਪਣੇ ਬੰਦੇ ਭੇਜ ਕੇ ਰੋਕ ਲੈਂਦਾ, ਸਤਿਗੁਰੂ ਮਹਾਰਾਜ ਗੁਪਤ ਨੇ। ਜੇ ਸੰਗਤ ਸਤਿਗੁਰਾਂ ਨੂੰ ਮਿਲੇਗੀ ਨਹੀਂ ਤਾਂ ਸੰਗਤ ਨੂੰ ਕਿਵੇਂ ਪਤਾ ਚੱਲੇਗਾ ਕਿ ਸਮਰੱਥ ਗੁਰੂ ਕੌਣ ਹੈ? ਇਸ ਤਰ੍ਹਾਂ ਸੰਗਤਾਂ ਨੂੰ ਨਾ ਪਤਾ ਲੱਗਣ ਤੋਂ
ਇਹ ਵਿਚਾਰ ਤੂੰ ਚਿਤ ਗੁਰਦਾਸ,
ਇਵੇਂ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਦੇ ਅੰਦਰ ਵਿਚਾਰਾਂ ਕੀਤੀਆਂ ਹਨ।
ਗੁਰ ਕੇ ਚੱਕ ਰਹੇ ਗੁਰ ਪਾਸ,
ਪਰ ਇਵੇਂ ਵਿਚਾਰਾਂ ਕਰਦਿਆਂ ਕਰਦਿਆਂ ਮਨ ਚ ਵਿਚਾਰ ਪੱਕੀ ਕਰ ਲਈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਰਹਿਣਾ, ਕਿਉਂਕਿ ਹੁਣ ਮੈਂ ਕੋਈ ਯਤਨ ਕਰਾਂਗਾ ਜਿਸ ਕਰਕੇ ਸੰਗਤਾਂ ਨੂੰ ਪਤਾ ਲੱਗੇ ਕਿ ਸਮਰੱਥ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਪਤ ਹਨ, ਤੇ ਸੰਗਤ ਨੂੰ ਪਤਾ ਚੱਲੇਗਾ ਤਾਂ ਹੀ ਸੰਗਤਾਂ ਮਹਾਰਾਜ ਦੇ ਕੋਲ ਆਉਣਗੀਆਂ। ਉਹਨਾਂ ਦੀ ਇਹ ਜਿਹੜੀ ਮੁਰਾਦ ਹੈ, ਇੱਛਾ ਹੈ, ਉਹ ਪੂਰੀ ਹੋਇਆ ਕਰੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਜਸ ਹੋਵੇਗਾ। ਇਸ ਤਰੀਕੇ ਦੇ ਨਾਲ ਵਿਚਾਰ ਕਰਕੇ ਭਾਈ ਗੁਰਦਾਸ ਜੀ ਚੱਕ ਰਾਮਦਾਸ ਵਿਖੇ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਲੱਗ ਪਏ।
ਭਰਾਤਨ ਕੀ ਖੁਟਿਆਈ,
ਦੋਵਾਂ ਭਰਾਵਾਂ ਦੀ, ਬਾਬਾ ਮਹਾਂਦੇਵ ਜੀ ਤੇ ਬਾਬਾ ਪ੍ਰਿਥੀ ਚੰਦ ਦੀ, ਦੋਵਾਂ ਦੀ ਜਿਹੜੀ ਦਿਲ ਦੀ ਖੁਟਿਆਈ ਸੀ ਉਹ ਜਾਣ ਗਏ।
ਦੇਖਤ ਭਇਓ ਕਰਤ ਅਦ ਕਹਾਈ,
ਕਿਉਂਕਿ ਦੋਨਾਂ ਨੂੰ ਦੇਖ ਲਿਆ ਕਿ ਇਹ ਬਹੁਤ ਵੱਡਾ ਉਪੱਦਰ ਕਰਦੇ ਨੇ, ਬਹੁਤ ਵੱਡੀ ਈਰਖਾ ਕਰਦੇ ਹਨ।
ਗਰੀ ਨਾ ਜਾਏ ਹਿਰਦੈ ਮੈਂ ਸੋਈ,
ਸੋ ਭਾਈ ਗੁਰਦਾਸ ਜੀ ਦੇ ਕੋਲੋਂ ਉਹਨਾਂ ਦੀ ਇਹ ਵੱਡੀ ਈਰਖਾ ਆਪਣੇ ਹਿਰਦਾ ਦੇ ਅੰਦਰ ਜਰੀ ਨਾ ਗਈ, ਤੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਰੋਕਣ ਵਾਸਤੇ
ਦਰ ਬਹਿਰਾ ਸੰਗਤ ਤੇ ਦੋਈ,
ਜਿਹੜੇ ਦੋਨੇ ਜਾਣੇ ਸੰਗਤ ਆਈ ਤੋਂ ਸਾਰਾ ਧਨ ਪਹਿਲਾਂ ਬਟੋਰ ਲੈਂਦੇ ਸਨ।
ਸ੍ਰੀ ਅਰਜਨ ਸੋ ਇੱਕ ਦਿਨ ਕਹਿਓ,
ਤਦੋਂ ਇੱਕ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਨੇ ਬਚਨ ਕਿਹਾ,
ਗੁਰਿਆਈ ਪਦ ਤੁਮ ਨੈ ਲਹਿਓ।
ਮਹਾਰਾਜ ਇਹ ਗੁਰਿਆਈ ਦਾ ਪਦ ਜਿਹੜਾ ਹੈ, ਪਦਵੀ ਜਿਹੜੀ ਇਹ ਤੁਸੀਂ ਹਾਸਲ ਕੀਤੀ ਹੈ।
ਪੂਜਾ ਸੋ ਕਰਵਾ ਉਤਰ ਹੈ,
ਉਹ ਪੂਜਾ ਕਰਵਾਈ ਜਾਂਦੇ ਨੇ ਬਾਹਰ ਬੈਠੇ।
ਨਿਭਹਿ ਕਿਮ ਤੁਮ ਕਛੁ ਨਹਿ ਕਹੈ,
ਫਿਰ ਤੁਸੀਂ ਕੁਝ ਕਿਸੇ ਨੂੰ ਕਹਿੰਦੇ ਨਹੀਂ, ਕਿਸੇ ਨੂੰ ਬਚਨ ਨਹੀਂ ਸਾਂਝਾ ਕਰਦੇ, ਤੇ ਇਹ ਗੁਰੂ ਘਰ ਦੇ ਕਾਜ ਵਿਹਾਰ ਕਿਵੇਂ ਨਿਭਣਗੇ?
ਜਾਗਤ ਜੋਤ ਗੁਰੂ ਜਿਮ ਪਾਛੇ,
ਜਿਵੇਂ ਪਿੱਛੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਅੰਦਰ ਇਹ ਜਿਹੜੀ ਜੋਤ ਹੈ ਜਗਮਗਾਉਂਦੀ ਰਹੀ ਸੀ, ਸਾਰਿਆਂ ਦੇ ਅੰਦਰ ਇਹ ਜਸ ਪ੍ਰਗਟ ਸੀ, ਸੰਗਤਾਂ ਆ ਕੇ ਆਪਣੇ ਦੁੱਖ ਸੁਣਾਉਂਦੀਆਂ ਸਨ, ਮਹਾਰਾਜ ਦੁੱਖ ਨਿਵਰਤ ਕਰਿਆ ਕਰਦੇ ਸਨ, ਤੇ ਮਹਾਰਾਜ ਤੁਸੀਂ ਕੋ ਗੁਪਤ ਹੋ,
ਤਿੰਨ ਸਮੇਂ ਆਖੇ,
ਮਹਾਰਾਜ ਉਹਨਾਂ ਸਤਿਗੁਰਾਂ ਦੇ ਵਾਂਗ ਤੁਸੀਂ ਵੀ ਚੰਗੀ ਤਰ੍ਹਾਂ ਬਾਹਰ ਸੰਗਤਾਂ ਦੇ ਨਾਲ ਵਿਚਰ ਕਰਕੇ ਪ੍ਰਗਟ ਹੋ ਜਾਵੋ।
ਛਪਨੀ ਉੱਚਤੂ ਇਹ ਪਦਵੀ ਨਾਹੀਂ,
ਮਹਾਰਾਜ ਜਿਸ ਪਦਵੀ ਤੇ ਤੁਸੀਂ ਸੁਭਾਏਮਾਨ ਹੋਏ ਹੋ, ਇਹ ਜਿਹੜੀ ਪਦਵੀ ਹੈ ਇਹ ਛਿਪਣ ਵਾਲੀ ਨਹੀਂ ਹੈ, ਤੇ ਤੁਸੀਂ ਅੰਦਰ ਵਰ ਕੇ ਨਾ ਬੈਠੋ, ਬਾਹਰ ਨਿਕਲ ਕਰਕੇ ਸੰਗਤਾਂ ਦੇ ਵਿੱਚ ਸੰਗਤਾਂ ਦੇ ਦੁੱਖ ਨਿਵਰਤ ਕਰੋ।
ਸਿੱਖੀ ਵਿਸਤਾਰੋ ਜਗ ਮਾਹੀ,
ਮਹਾਰਾਜ ਸੰਸਾਰ ਦੇ ਵਿੱਚ ਸਿੱਖੀ ਨੂੰ ਪ੍ਰਗਟ ਹੋਰ ਕਰੋ।
ਅੱਜ ਮਤ ਕੇ ਬਾਲ ਲਿਹੋ ਅਕੋਰ,
ਮਹਾਰਾਜ ਆਪ ਸਾਰੀਆਂ ਸ਼ਕਤੀਆਂ ਦੇ ਸਮਰੱਥ ਹੋ, ਸਰਬ ਕਲਾ ਸਮਰੱਥ ਹੋ, ਤੇ ਆਪ ਸੰਗਤਾਂ ਦੇ ਵਿੱਚ ਆਪਣਾ ਜਸ ਪ੍ਰਗਟ ਕਰੋ, ਸੰਗਤਾਂ ਨੂੰ ਪਤਾ ਲੱਗੇ ਤੇ ਸੰਗਤਾਂ ਦੀ ਕਾਰ ਪੇਟਾ ਆਪ ਜੀ ਦੇ ਕੋਲ ਆਵੇ, ਤੇ ਗੁਰੂ ਘਰ ਦੀ ਕਾਰ ਸੇਵਾ ਆਰੰਭ ਹੋਵੇ।
ਗੁਰ ਸੰਗਤ ਤੂੰ ਆਨ ਗਨ ਚਾਹੋਰ,
ਕਿਉਂਕਿ ਚਾਰੇ ਪਾਸੇ ਸਿੱਖ ਸੰਗਤਾਂ ਸੰਸਾਰ ਦੇ ਵਿੱਚ ਸਮਰੱਥ ਗੁਰੂ ਤੋਂ ਹੀਣੀਆਂ ਹਨ।
ਮੁਝ ਮਨ ਮੈਂ ਸੰਸਾਰ ਇੱਕ ਔਰ,
ਮਹਾਰਾਜ ਇੱਕ ਮੇਰੇ ਮਨ ਦੇ ਵਿੱਚ ਹੋਰ ਸੰਸਾਰ ਪੈਦਾ ਹੋਇਆ ਹੈ।
ਰਹਿ ਭਰਾਤ ਤ੍ਰੈ ਇਮ ਇਸ ਠੋਰ,
ਇਸੇ ਥਾਂ ਤੇ ਇਸੇ ਤਰੀਕੇ ਦੇ ਨਾਲ ਮਹਾਰਾਜ ਆਪ ਜੀ ਦੇ ਦੋਨੇ ਭਰਾ ਰਹੇ।
ਨਹੀਂ ਦਰ ਭਟਕ ਗਿਆ ਏ ਤੁਮਾਰੇ,
ਮਹਾਰਾਜ ਫਿਰ ਇਹ ਦੋਨੇ ਭਰਾ ਆਪ ਜੀ ਦੇ ਪਾਸ ਕਿਸੇ ਤਰੀਕੇ ਦੇ ਨਾਲ ਵੀ ਸੰਗਤਾਂ ਦੀ ਕਾਰ ਪੇਟਾ ਆਉਣ ਨਹੀਂ ਦੇਣਗੇ।
ਦਾਰ ਦੁਮ ਵਰਤ ਹੈ ਸਦਨ ਮਝਾਰੇ,
ਆਪ ਜੀ ਦੇ ਘਰ ਭਾਵ ਗੁਰੂ ਘਰ ਵਿਖੇ ਜਿਹੜੇ ਲੰਗਰ ਮਸਤਾਨੇ ਹੋ ਜਾਣਗੇ।
ਸ੍ਰੀ ਗੁਰੂ ਰਾਮਦਾਸ ਭਗਵੰਤ,
ਸਤਿਗੁਰੂ ਗੁਰੂ ਰਾਮਦਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਹੀ ਸਰੂਪ ਸਨ।
ਤੁਮਕੋ ਕਹਿਓ ਸਮਾਂ ਜਾਵੇ ਅੰਤ,
ਜਦੋਂ ਅੰਤਲੇ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੂੰ ਬਚਨ ਕਿਹਾ ਸੀ
ਅੰਮ੍ਰਿਤਸਰ ਕਾਰ ਕਰਾਵ
ਕਿ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਕਰਕੇ ਅੰਮ੍ਰਿਤ ਸਰੋਵਰ ਦੀ ਜਿਹੜੀ ਕਾਰ ਸੇਵਾ ਹੈ ਉਹ ਤੁਸੀਂ ਕਰਾਉਣੀ ਹੈ।
ਖਾਨਕਾ ਪੌੜੀ ਪੱਕਵ ਕਰਾਵ
ਚਾਰ ਸਫੇਰਿਓ ਖੁਦਾਈ ਕਰਕੇ ਤੇ ਜਿਹੜੀਆਂ ਪੌੜੀਆਂ ਨੇ ਉਹ ਚਾਰੇ ਪਾਸੇ ਤੋਂ ਪੱਕੀਆਂ ਕਰਨੀਆਂ ਹਨ।
ਜੇ ਬ੍ਰਿਤ ਆਪਣੀ ਰੱਖੋ
ਮਹਾਰਾਜ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀ ਬ੍ਰਿਤੀ ਰੱਖੋਗੇ ਭਾਵ ਅੰਦਰ ਛਿਪ ਕੇ ਰਹੋਗੇ ਗੁਪਤ ਰਹੋਗੇ
ਕਾਲ ਬਣਾਵਣ ਕਿਵੇਂ ਅਭਿਲਾਖੋ
ਮਹਾਰਾਜ ਫਿਰ ਕਿਵੇਂ ਜਿਹੜੀ ਇਹ ਕਾਰ ਸੇਵਾ ਆਰੰਭਣ ਦੀ ਇੱਛਾ ਹੈ ਜਾਂ ਪੌੜੀਆਂ ਪੱਕੀਆਂ ਕਰਨ ਦੀ ਸ੍ਰੀ ਹਰਿਮੰਦਰ ਸਾਹਿਬ ਬਣਾਉਣ ਦੀ ਜਿਹੜੀ ਇੱਛਾ ਹੈ ਇਹ ਪੂਰੀ ਕਿਵੇਂ ਹੋ ਸਕਦੀ ਹੈ ਕਿਉਂਕਿ ਕਾਰਪੇਟਾ ਤੇ ਆਉਣੀ ਕੋਈ ਨਹੀਂ ਤੇ ਤੁਸੀਂ ਗੁਪਤ ਰੂਪ ਹੋ ਕਰਕੇ ਅੰਦਰ ਬੈਠੇ ਹੋਏ ਹੋ ਪ੍ਰਿਥੀ ਚੰਦ ਤੇ ਮਹਾਦੇਵ ਬਾਹਰੋਂ ਕਾਰ ਸੇਵਾ ਜੋ ਕਾਰ ਭੇਟਾ ਸੰਗਤਾਂ ਦੀ ਉਹ ਲੈ ਲੈਂਦੇ ਨੇ ਸੰਗਤਾਂ ਨੂੰ ਪਤਾ ਨਹੀਂ ਚੱਲਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਅਸਲ ਵਿੱਚ ਹੈ ਕੌਣ ਤੇ ਮਹਾਰਾਜ ਇਹ ਸਾਰੀ ਜਿਹੜੇ ਕਾਰਜ ਨੇ ਕਿਵੇਂ ਪੂਰੇ ਹੋਣਗੇ
ਦਰ ਹਜ਼ਾਰੋਂ ਲਾਗੇ ਜਹਾਂ
ਜਿਨ੍ਹਾਂ ਕਾਰਜਾਂ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਧਨ ਖਰਚ ਹੋਣਾ ਹੈ
ਕੈਸੇ ਹੋਏ ਸਕੋਗੇ ਮਹਾਂ
ਮਹਾਰਾਜ ਉਹ ਫਿਰ ਕਿਵੇਂ ਕਾਰਜ ਸਾਰਾ ਪੂਰਾ ਹੋਵੇਗਾ ਭਾਈ ਗੁਰਦਾਸ ਜੀ ਮਹਾਰਾਜ ਆਪਣੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਲੈ ਕਰਕੇ ਚਿੰਤਾ ਤੇ ਉਦਾਸ ਹੋ ਕੇ ਬੈਠੇ ਨੇ ਕਿ ਇਹ ਸਾਰੇ ਕਾਰਜ ਹੋਣਗੇ ਕਿਵੇਂ ਕਾਰਜ ਬਹੁਤ ਵੱਡਾ ਹੈ ਪਰ ਇਹ ਕਾਰਜ ਕਿਵੇਂ ਪੂਰਾ ਹੋਵੇਗਾ ਆਪਣੇ ਆਪ ਵਿੱਚ ਚਿੰਤਤ ਹੋ ਰਹੇ ਹਨ
ਉਦਮ ਕਰ ਬਿਦਤ ਹੋ ਜਗ ਮਾਹੀ
ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਡੇ ਤੋਂ ਇਹੋ ਜਿਹੇ ਉਦਮ ਕਰਾਓ ਤੇ ਆਪ ਪ੍ਰਗਟ ਹੋਵੋ
ਕਿਸੇ ਸਾਮ ਭਰਾਤਾ ਹੋਏ ਨਾਹੀ
ਜਿਨ੍ਹਾਂ ਦੀ ਬਰਾਬਰੀ ਆਪ ਜੀ ਦੇ ਭਰਾ ਕਦੇ ਵੀ ਨਾ ਕਰ ਸਕਣਗੇ
ਤੇਰੇ ਅਰਜਣ ਸੁਣ ਬੋਲੇ ਬਾਣੀ
ਤਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਹਿਰਦੇ ਦੇ ਅੰਦਰ ਇੱਕ ਅਡੋਲ ਅਵਸਥਾ ਵਾਲੇ ਬੜੇ ਪ੍ਰਸੰਨ ਹੋਏ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਇਸ ਵਕਤ ਮਹਾਰਾਜ ਕੋਮਲ ਬਚਨ ਕਹਿਣ ਲੱਗੇ
ਕ੍ਰਿਸ਼ਨਾ ਅਦਕ ਦੋਹਨ ਮਨ ਠਾਨੀ
ਭਾਈ ਗੁਰਦਾਸ ਜੀ ਉਹਨਾਂ ਦੋਹਾਂ ਭਰਾਵਾਂ ਦੇ ਅੰਦਰ ਪ੍ਰਿਥੀ ਚੰਦ ਤੇ ਮਹਾਦੇਵ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਲਹਿਰ ਹੈ ਨਾ ਉਹ ਬਹੁਤ ਤੇਜ਼ੀ ਦੇ ਨਾਲ ਵਹਿ ਰਹੀ ਹੈ
ਦੌੜ ਦੌੜ ਰੋਕ ਧਨ ਜਾਏ
ਉਹ ਤੇ ਦੌੜ ਦੌੜ ਕਰਕੇ ਆਈਆਂ ਸੰਗਤਾਂ ਦੇ ਪਾਸੋਂ ਕਾਰ ਭੇਟਾ ਖੋਹਦੇ ਹਨ
ਕਿਮ ਸੰਤੋਖ ਤਨ ਹੋ ਕੇ ਆਏ
ਕਿਉਂਕਿ ਇਹਨਾਂ ਦੇ ਕੋਲ ਸੰਤੋਖ ਨਹੀਂ ਆ ਭਾਵ ਇਹਨਾਂ ਦੇ ਕੋਲ ਸਬਰ ਨਹੀਂ ਹੈਗਾ ਤੇ ਇਹਨਾਂ ਦੇ ਕੋਲ ਉਹ ਆ ਵੀ ਕਿਵੇਂ ਸਕਦਾ ਕਿਉਂਕਿ ਤ੍ਰਿਸ਼ਨਾ ਦੀ ਲਹਿਰ ਬਹੁਤ ਵੱਡੀ ਹੈ ਵਿਦਾਂਤ ਦੇ ਕਰਤਾ ਕਹਿੰਦੇ ਸਮ ਸੰਤੋਖ ਨਾ ਔਰ ਸੁੱਖ ਕਹਿੰਦੇ ਸੰਤੋਖ ਦੇ ਬਰਾਬਰ ਹੋਰ ਕੋਈ ਸੁੱਖ ਨਹੀਂ ਜਿਸ ਨੂੰ ਸੰਤੋਖ ਆ ਗਿਆ ਸਬਰ ਆ ਗਿਆ ਸਭ ਤੋਂ ਵੱਡਾ ਸੁੱਖ ਆ ਤੇ ਜੇ ਸਬਰ ਸੰਤੋਖ ਹੀ ਨਾ ਆਇਆ ਤੇ ਤ੍ਰਿਸ਼ਨਾ ਦੀ ਲਹਿਰ ਤਾਂ ਬਹੁਤ ਲੰਬੀ ਹੈ ਇਹ ਤੇ ਅੱਗ ਦੀਆਂ ਲਾਟਾਂ ਦੇ ਵਾਂਗ ਮੱਚਦੀ ਹੈ ਇਹ ਕਦੇ ਤ੍ਰਿਪਤੀ ਪਾਵੇਗੀ ਕਦੇ ਨਹੀਂ ਪਾ ਸਕਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਨੂੰ ਸਬਰ ਆ ਹੀ ਨਹੀਂ ਸਕਦਾ ਸੰਤੋਖ ਇਹਨਾਂ ਦੇ ਕੋਲ ਆ ਹੀ ਨਹੀਂ ਸਕਦਾ ਕਿਉਂਕਿ ਤ੍ਰਿਸ਼ਨਾ ਦੀ ਲਾਟ ਬਹੁਤ ਲੰਬੀ ਹੈ
ਪਨਹਿ ਕੂਰ ਛਲ ਬਲ ਕੋਠਨ
ਝੂਠ ਬੋਲਦੇ ਨੇ ਤੇ ਛਲ ਬਲ ਕਰਦੇ ਨੇ ਸੰਗਤਾਂ ਨਾਲ
ਨਿਸ ਬਾਸਰ ਦਵੈਸ਼ਨ ਲਪਟਾਨੇ
ਰਾਤ ਦਿਨ ਦੋਵੇਂ ਦਵੈਸ਼ ਈਰਖਾ ਦੇ ਵਿੱਚ ਲੱਗੇ ਹੋਏ ਹਨ
ਗੁਰਤਾ ਕੁਛ ਧਨ ਹਿਤ ਨਹੀਂ
ਕਿਉਂਕਿ ਇਹਨਾਂ ਦੇ ਕੋਲੋਂ ਜਿੰਨਾ ਮਰਜ਼ੀ ਧਨ ਆ ਜਾਵੇ ਪਰ ਤਪ ਤੋਂ ਹੀਣੇ ਰਹਿਣਗੇ
ਤ੍ਰਿਸ਼ਨਾ ਕਰੀ ਚਾਹੀਏ ਮਨ ਹੀਣੀ
ਸੋ ਤ੍ਰਿਸ਼ਨਾ ਦੇ ਕਰਕੇ ਇਹਨਾਂ ਦਾ ਮਨ ਹੀਣਾ ਹੀ ਹੈ ਭਾਵ ਸ਼ਰਧਾ ਨਹੀਂ ਕੋਈ ਗੁਰੂ ਘਰ ਦੇ ਨਾਲ ਕੋਈ ਭਾਵਨਾ ਨਹੀਂ ਪਰਮੇਸ਼ਰ ਤੇ ਕੋਈ ਭੈ ਨਹੀਂ ਭਾਉ ਭਗਤੀ ਨਹੀਂ ਇਹਨਾਂ ਦੇ ਅੰਦਰ ਇਸ ਕਰਕੇ ਮਨ ਤੋਂ ਹੀੜੇ ਹੀ ਹਨ
ਸਰਬ ਕਾਰਨ ਕੇਰ ਵਿਨਾਸ਼
ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਜਿਹੜਾ ਜਿਹੜੀ ਇਹ ਮਾਇਆ ਹੈ ਨਾ ਸਾਰਿਆਂ ਤਰੀਕਿਆਂ ਕਰਕੇ ਇਹ ਨਾਸ ਕਰ ਦੇਣ ਵਾਲੀ ਹੈ ਸਰੀਰ ਦਾ ਤੇ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਹੈ
ਕਿਉਂ ਹਮ ਕਰਹਿ ਦਰਬ ਕੀ ਆਸ
ਫਿਰ ਅਸੀਂ ਇਹੋ ਜਿਹੀ ਮਾਇਆ ਦੀ ਇਹੋ ਜਿਹੇ ਧਨ ਦੀ ਕਿਵੇਂ ਆਸ ਕਰ ਸਕਦੇ ਹਾਂ
ਸਿੱਖਣ ਕੇ ਵਿਕਾਰ ਉਲਹਾਨੇ
ਕਿਉਂਕਿ ਜਿਹੜੇ ਸਿੱਖਾਂ ਦੇ ਵਿਕਾਰ ਨੇ ਨਾ ਵਿਸ਼ੇ ਨੇ ਇਸੇ ਮਾਇਆ ਨੇ ਤੇ ਪੈਦਾ ਕੀਤੇ ਨੇ ਤੇ ਅਸੀਂ ਉਹਨਾਂ ਦੇ ਰੋਕਣੇ ਆ ਹਟਾਉਣੇ ਆ ਤੇ ਜੇ ਅਸੀਂ ਇਸ ਪਾਸੇ ਲੱਗ ਗਏ ਤੇ ਫਿਰ ਇਹਨਾਂ ਨੂੰ ਹਟਾਵੇਗਾ ਕੌਣ
ਹੋਏ ਵਿਪਰੀ ਜੋ ਹਮ ਸੋ ਧਰਨੇ
ਜੇ ਅਸੀਂ ਹੀ ਇਹ ਰੀਤੀ ਧਾਰਨ ਕਰ ਲਈਏ ਤਾਂ ਫਿਰ ਸੰਸਾਰ ਦੀ ਰੀਤੀ ਨਾਲ ਉਲਟ ਹੋ ਜਾਵੇਗਾ ਕਿਉਂਕਿ ਸੰਗਤਾਂ ਇਸੇ ਵਿਸ਼ਿਆਂ ਤੋਂ ਛੁੱਟਣ ਵਾਸਤੇ ਇਹਨਾਂ ਵਿਕਾਰਾਂ ਤੋਂ ਛੁੱਟਣ ਵਾਸਤੇ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਰੇ ਲਾਖ ਕਰੋਰੇ ਮਨ ਨਾ ਹੋ ਰੇ ਪਰੈ ਪਰੈ ਕੋ ਹੀ ਲੁੱਝੀ ਹੈ ਇਹ ਤੇ ਪਰੇ ਤੋਂ ਪਰੇ ਚੱਲੀ ਜਾਂਦੀ ਹੈ ਇਸੇ ਵਾਸਤੇ ਤਾਂ ਸੰਗਤਾਂ ਆਉਂਦੀਆਂ ਨੇ ਕਿ ਰੁਕ ਜਾਣ ਤੇ ਜੇ ਅਸੀਂ ਇਹੋ ਰੀਤੀ ਧਾਰਨ ਕਰ ਲਈ ਤੇ ਫਿਰ ਇਹਨਾਂ ਨੂੰ ਰੋਕੇਗਾ ਕੌਣ ਇਸ ਵਾਸਤੇ ਅਸੀਂ ਇਹ ਧਨ ਦੀ ਲਾਲਸਾ ਨਹੀਂ ਕਰਦੇ ਹਾਂ
ਜੇ ਕਾਰਜ ਸਾਰੇ
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਸਰੋਵਰ ਦੇ ਕਾਰਜ ਨੇ ਭਾਵ ਜਿਹੜੀਆਂ ਅਸੀਂ ਪੌੜੀਆਂ ਪੱਕੀਆਂ ਕਰਨੀਆਂ ਨੇ ਤੇ ਹੋਰ ਕਾਰਜ ਜਿਹੜਾ ਇਸ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ ਹੈ, ਇਹ ਸਾਰੇ ਹੀ ਕਾਰਜ
ਸ੍ਰੀ ਨਾਨਕ ਸੋ ਨਿਸ ਦਿਨ ਸਾਰੇ
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਹੀ ਕਿਰਪਾ ਕਰਕੇ
ਤੂੰ ਚਾਹਤ ਕਰਨੇ ਉਪਕਾਰ
ਉਹ ਮਹਾਰਾਜ ਸਤਿਗੁਰੂ ਪਾਤਸ਼ਾਹ ਆਪ ਹੀ ਸਾਰੇ ਕਰ ਲੈਣਗੇ, ਤੇ ਜੇ ਤੂੰ ਪਰ ਉਪਕਾਰ ਹਿਤ ਵਾਸਤੇ ਆਪਣਾ ਹਿਤ ਰੱਖਦਾ ਹੈ ਕਾਰਜ ਕਰਨ ਲਈ
ਸਾਰ ਲੱਗਵੇ ਤੇ ਨਰ ਨੇ ਉਧਾਰ
ਫਿਰ ਉਸ ਸਰੋਵਰ ਦੀ ਖੁਦਾਈ ਪੁਟਾਈ ਆਰੰਭ ਕਰ, ਹੋਰਨਾਂ ਮਨੁੱਖਾਂ ਨੂੰ ਨਾਲ ਲੈ ਕਰਕੇ ਉਹਨਾਂ ਦਾ ਪਰਉਪਕਾਰ ਕਰ,
ਉਦਮ ਕਰ ਹੋਏ ਸਾਵਧਾਨ
ਜੇ ਤੁਸੀਂ ਉਦਮ ਧਾਰਨ ਕਰਕੇ ਸਾਵਧਾਨ ਹੋ ਜਾਵੋਗੇ
ਬਨ ਹੈ ਸਹਾਇਕ ਗੁਰ ਭਗਵਾਨ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਅੰਗ ਸੰਗ ਸਹਾਈ ਹੋਣਗੇ, ਕਿਸੇ ਧਨ ਦੀ ਲੋੜ ਨਹੀਂ, ਕਿਸੇ ਵਿਕਾਰ ਦੀ ਲੋੜ ਨਹੀਂ, ਸਾਨੂੰ ਤੇ ਕੇਵਲ ਸਤਿਗੁਰੂ ਪਾਤਸ਼ਾਹ ਮਹਾਰਾਜ ਅਤੇ ਪਰਮੇਸ਼ਰ ਤੇ ਭਾਵਨਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਹੀ ਸਾਰੇ ਕਾਰਜਾਂ ਨੂੰ ਪੂਰੀਆਂ ਕਰਨ ਵਾਲੇ ਨੇ, ਆਪ ਹੀ ਉਹਨਾਂ ਨੇ ਧਨ ਭੇਜ ਦੇਣਾ, ਤੇ ਭਾਈ ਗੁਰਦਾਸ ਤੂੰ ਉੱਦਮ ਕਰਕੇ ਬਹੁਤ ਸਾਰੇ ਮਨੁੱਖਾਂ ਨੂੰ ਨਾਲ ਲੈ ਕਰਕੇ ਉਹਨਾਂ ਦੇ ਪਰ ਉਪਕਾਰ ਕਰਨ ਵਾਸਤੇ ਕਾਰ ਸੇਵਾ ਆਰੰਭ ਕਰ ਦੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਕਾਰਜ ਆਪ ਕਰੇਗਾ।
ਸੁਣ ਸਗਰੀ ਗੁਰਦਾਸ ਵਿਚਾਰੀ,
ਸੁਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਮਲ ਬਚਨ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਅੰਦਰ ਵਿਚਾਰ ਕੀਤੀ ਹੈ,
ਯਥਾਰਥ ਇਨਹੁ ਉਚਾਰੀ,
ਬੜੇ ਮਨ ਦੇ ਅੰਦਰ ਵਿਚਾਰ ਡੂੰਘੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਨੇ ਬੜੇ ਯੋਗ ਬਚਨ ਹਨ, ਕਿਉਂਕਿ ਪਰ ਉਪਕਾਰ ਤਾਂ ਹੀ ਹੋ ਸਕਦਾ ਜੇ ਸੰਗਤਾਂ ਨੂੰ ਅਸੀਂ ਕਾਰ ਸੇਵਾ ਦੇ ਨਾਲ ਲਾਵਾਂਗੇ, ਉਹ ਵੀ ਆਪਣਾ ਭਲਾ ਲੋਚ ਲੈਣ, ਉਹ ਵੀ ਸੇਵਾ ਕਰਕੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਸੇਵਾ ਕੀਤੀ ਹੀ ਸਫਲੀ ਹੈ, ਜਿਹੜੀ ਸਰੀਰ ਨੇ ਸੇਵਾ ਕਰ ਲੈਣੀ ਹੈ ਤਨ ਕਰਕੇ, ਸੋ ਇਸੇ ਸਰੀਰ ਨੇ ਸੇਵਾ ਕੀਤੀ ਹੈ ਤੇ ਤਾਂ ਲੋਕ ਪ੍ਰਲੋਕ ਦੇ ਅੰਦਰ ਸੁੱਖ ਪ੍ਰਾਪਤ ਕਰ ਸਕਦਾ। ਤੇ ਭਾਈ ਗੁਰਦਾਸ ਜੀ ਨੇ ਮਨ ਅੰਦਰ ਵਿਚਾਰਿਆ ਕਿ ਜੋ ਮਹਾਰਾਜ ਨੇ ਬਚਨ ਕਹੇ ਨੇ ਇਹ ਬੜੇ ਯੋਗ ਬਚਨ ਹਨ,
ਇਨਕੇ ਸਾਮਾ ਕ੍ਰਿਤ ਇਨਹ ਨਾ ਬਨਹਿ,
ਕਿਉਂਕਿ ਜਿਹੜੀ ਕਿਰਤ ਕਰਨ ਵਾਸਤੇ ਜਿਹੜਾ ਕਾਰਜ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਚਾਹੁੰਦੇ ਨੇ ਉਹ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਉਹ ਕਿਵੇਂ ਕਰ ਸਕਦੇ ਨੇ, ਉਹ ਇਹਨਾਂ ਦੀ ਬਰਾਬਰੀ ਨਹੀਂ ਲੈ ਸਕਦੇ।
ਸਿੱਖਣ ਕੇ ਵਿਕਾਰ ਗਨ ਹਨ ਹੈ,
ਫਿਰ ਸਿੱਖਾਂ ਦੇ ਜਿਹੜੇ ਬਹੁਤੇ ਵਿਕਾਰ ਨੇ ਮਨ ਦੇ ਅੰਦਰ, ਵਿਸ਼ੇ ਵਿਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਸਾਰੇ ਵਿਸ਼ੇ ਤੇ ਵਿਕਾਰ ਹਨ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਹੀ ਨਿਵਰਤ ਕਰ ਰਹੇ ਨੇ।
ਤ੍ਰਿਸ਼ਨਕ ਜਿਮ ਇਹ ਕੈਸੇ ਧਾਵ ਹੈ,
ਹੋਰ ਜਿਹੜੇ ਤ੍ਰਿਸ਼ਨਕ ਤ੍ਰਿਸ਼ਨਾ ਵਾਲੇ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਇਹ ਦੋਨੇ ਹੀ ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਰਾਬਰੀ ਕਰ ਸਕਦੇ ਨੇ, ਕਿਵੇਂ ਦੌੜ ਸਕਦੇ ਹਨ।
ਸਿੱਖਣ ਕੋ ਗੁਰ ਹਿੱਤ ਬਣਿਆ ਵੇ,
ਫਿਰ ਨਾ ਹੀ ਉਹਨਾਂ ਦੇ ਕੋਲੋਂ ਸਿੱਖਾਂ ਦੇ ਹਿੱਤੂ ਬਣ ਕੇ ਆ ਸਕਦੇ ਨੇ, ਕਿਉਂਕਿ ਪ੍ਰੇਮੀ ਤਾਂ ਬਣ ਨਹੀਂ ਸਕਦੇ, ਮਨ ਦੇ ਅੰਦਰ ਤੇ ਤ੍ਰਿਸ਼ਨਾ ਹੈ, ਉਹ ਪ੍ਰੇਮ ਕਿਵੇਂ ਸੰਗਤਾਂ ਦੇ ਨਾਲ ਕਰ ਲੈਣਗੇ।
ਜਾਂ ਤੇ ਮੈਂ ਉਦਮ ਅਬ ਧਰਾਂ,
ਇਸ ਕਰਕੇ ਵਿਚਾਰ ਕਰਦੇ ਹੋਏ ਕਹਿੰਦੇ ਹੁਣ ਮੈਂ ਉਦਮ ਕਰਕੇ
ਇਹ ਉਪਕਾਰ ਜਗਤ ਪਰ ਕਰਾਂ,
ਸੰਸਾਰ ਦੇ ਜੀਵਾਂ ਦੇ ਉੱਪਰ ਜੋ ਸਤਿਗੁਰਾਂ ਨੇ ਮੇਰੀ ਇਹ ਸੇਵਾ ਲਾ ਦਿੱਤੀ ਹੈ ਤੇ ਇਹ ਹੁਣ ਮੈਂ ਹੀ ਪਰ ਉਪਕਾਰ ਕਰਾਂਗਾ, ਭਾਵ ਮੈਂ ਹੀ ਸੰਗਤਾਂ ਨੂੰ ਨਾਲ ਲੈ ਕਰਕੇ ਤੇ ਕਾਰ ਸੇਵਾ ਆਰੰਭ ਕਰਾਂਗਾ।
ਸਭਨ ਕਹੋ ਉਪਦੇਸ਼ ਬਤਾਵਾਂ,
ਸਾਰਿਆਂ ਨੂੰ ਨਾਲੇ ਮੈਂ ਦੱਸਾਂਗਾ, ਕਿਉਂਕਿ ਜਿੰਨੀ ਸੰਗਤ ਮੇਰੇ ਨਾਲ ਆਇਆ ਕਰੇਗੀ, ਮਹਾਰਾਜ ਨੇ ਆਗਿਆ ਦੇ ਦਿੱਤੀ ਨਾ ਕਿ ਸੰਗਤ ਨੂੰ ਨਾਲ ਲੈ ਕਰਕੇ ਤੇ ਕਾਰ ਸੇਵਾ ਆਰੰਭ ਕਰ ਦੇ, ਹੁਣ ਮੈਂ ਬਾਹਰੋਂ ਸੰਗਤਾਂ ਨੂੰ ਲਿਆ ਕਰਾਂਗਾ ਤੇ ਨਾਲੇ ਮੈਂ ਸੇਵਾ ਕਰਾਇਆ ਕਰਾਂਗਾ ਤੇ ਨਾਲੇ ਸੰਗਤਾਂ ਨੂੰ ਦੱਸਿਆ ਕਰਾਂਗਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਹੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਹੈ। ਹੌਲੀ ਹੌਲੀ ਸਾਰਿਆਂ ਨੂੰ ਬਾਹਰ ਪਤਾ ਲੱਗਦਾ ਜਾਵੇਗਾ, ਜਿਹੜੀਆਂ ਦੂਰੋਂ ਦਰੇਡੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਜਾਵੇਗਾ। ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ
ਹੈ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬੜੀ ਵਿਧੀ ਨਾਲ ਚੰਗੇ ਤਰੀਕੇ ਦੇ ਨਾਲ ਮਹਾਰਾਜ ਜੀ ਨੇ ਇਹ ਪ੍ਰਗਟ ਕੀਤਾ ਹੈ ਤੇ ਮੈਂ ਸਾਰੀਆਂ ਸੰਗਤਾਂ ਨੂੰ ਦੱਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਗਟ ਕਰਾਂਗਾ।
ਚਿਤਵਤ ਇਮ ਚਿਤ ਮਹਿ ਗੁਰਦਾਸ,
ਇਵੇਂ ਭਾਈ ਗੁਰਦਾਸ ਜੀ ਚਿਤਵਨੀਆਂ ਚਿਤਵਦੇ ਹੋਏ
ਕਰਿਓ ਬਾਸ ਸ੍ਰੀ ਅਰਜਨ ਪਾਸ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਹੀ ਨਿਵਾਸ ਕਰ ਲਿਆ।
ਕੇਤਕ ਦਿਵਸ ਬਤੀਤ ਜਬੈ,
ਜਦੋਂ ਕਈ ਦਿਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿੰਦਿਆਂ ਭਾਈ ਗੁਰਦਾਸ ਜੀ ਨੂੰ ਬਤੀਤ ਹੋਏ,
ਵਿਖਤਲੇ ਤਦੋਂ ਤਨ ਸਭੈ,
ਤਦੋਂ ਦੇਖਿਆ ਕੀ ਹੈ ਕਿ ਦੋਨੇ ਭਰਾ ਦੋਵਾਂ ਪਾਸਿਆਂ ਤੋਂ ਸੰਗਤਾਂ ਨੂੰ ਆਉਂਦੀਆਂ ਨੂੰ ਰੋਕ ਕਰਕੇ ਕਾਰ ਭੇਟਾ ਲੈਂਦੇ ਹਨ।
ਇੱਕ ਦਿਨ ਸੁਣਿਓ ਸਿੱਖ ਤੇ ਕਾਨ,
ਤਦੋਂ ਭਾਈ ਗੁਰਦਾਸ ਜੀ ਨੇ ਵੀ ਸਿੱਖਾਂ ਨੂੰ ਕਹਿ ਰੱਖਿਆ ਸੀ ਕਿ ਤੁਸੀਂ ਖਬਰ ਰੱਖਿਓ ਕਿ ਜਿਹੜੀ ਸੰਗਤ ਇਧਰੋਂ ਕਾਬਲ ਕੰਧਾਰ ਲਾਹੌਰ ਤੋਂ ਪੁੱਠ ਹੋਹਾਰ ਦੇ ਇਲਾਕੇ ਮਾਝਾ ਮਾਲਵਾ ਦੁਆਬੇ ਕਿਸੇ ਪਾਸਿਓਂ ਜਿਹੜੀ ਸੰਗਤ ਆਵੇ ਤੁਸੀਂ ਖਬਰ ਰੱਖਿਓ ਜਦੋਂ ਸੰਗਤ ਆਉਂਦੀ ਹੋਵੇਗੀ ਤੇ ਮੈਨੂੰ ਖਬਰ ਕਰ ਦਿਓ ਮੈਂ ਪਹਿਲਾਂ ਜਾ ਕਰਕੇ ਸੰਗਤਾਂ ਨੂੰ ਦੱਸਾਂਗਾ ਤੇ ਇਸ ਵਾਰੀ ਅਸੀਂ ਪ੍ਰਿਥੀਏ ਦੇ ਕੋਲ ਇਹ ਕਾਰਪੇਟਾ ਜਾਣ ਨਹੀਂ ਦੇਣੀ ਤੇ ਸੰਗਤਾਂ ਨੂੰ ਪਹਿਲਾਂ ਸੁਚੇਤ ਕਰ ਦੇਣਾ ਉਸ ਵਕਤ ਇੱਕ ਸਿੱਖ ਨੇ ਆ ਕਰਕੇ ਭਾਈ ਗੁਰਦਾਸ ਜੀ ਦੇ ਕੰਨ ਵਿੱਚ ਦੱਸਿਆ
ਸੰਗਤ ਆਵਤ ਚਲੀ ਮਹਾਨ
ਭਾਈ ਗੁਰਦਾਸ ਜੀ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆ ਰਹੀ ਹੈ
ਹਿਰਦੇ ਵਿਚਾਰ ਕੀਨ ਮਸੋਈ
ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਅੰਦਰ ਵਿਚਾਰ ਕਰਕੇ
ਬੈਠੇ ਬਣਾਏ ਨਾ ਆਵਾ ਕੋਈ
ਕਹਿਣ ਲੱਗੇ ਇਸ ਤਰੀਕੇ ਦੇ ਨਾਲ ਜੇ ਇੱਥੇ ਹੀ ਬੈਠੇ ਰਹੇ ਤੇ ਸੰਗਤਾਂ ਨੂੰ ਪਤਾ ਨਹੀਂ ਚੱਲਣਾ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਗੁਪਤ ਨੇ ਸਾਨੂੰ ਕੋਈ ਕਾਰਜ ਕਰਨ ਵਾਸਤੇ ਕਹਿੰਦੇ ਨਹੀਂ ਤੇ ਹੁਣ ਮੈਂ ਆਪ ਹੀ ਇਹ ਉਦਮ ਕਰਾਂਗਾ
ਦੋਏ ਤੀਨ ਕਿਲੇ ਕਰ ਗੁਰਦਾਸ
ਇਸ ਵਕਤ ਦੋ ਤਿੰਨ ਗੁਰਸਿੱਖਾਂ ਨੂੰ ਹੋਰ ਨਾਲ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਇਤਿਆਦਿਕ ਗੁਰਸਿੱਖਾਂ ਨੂੰ ਨਾਲ ਲੈ ਲਿਆ
ਭੂਸ਼ਣ ਹੀ ਗਮਨਿਓ ਗੁਰਦਾਸ
ਚੁੱਪ ਚਪੀਤੇ ਭਾਈ ਗੁਰਦਾਸ ਜੀ ਮਹਾਰਾਜ ਸਾਹਿਬ ਜੀ ਦੇ ਕੋਲੋਂ ਚਲੇ ਗਏ ਪਰ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲੋਂ ਕੀ ਛਿਪਿਆ ਸੀ ਮਹਾਰਾਜ ਸਾਰੀ ਵਿਧ ਜਾਣਦੇ ਨੇ ਕੌਣ ਕੀ ਕਰਦਾ ਭਾਵੇਂ ਨਹੀਂ ਮਹਾਰਾਜ ਬਾਹਰ ਜਾਂਦੇ ਪ੍ਰਗਟ ਹੁੰਦੇ ਪਰ ਅੰਤਰ ਕੀ ਵਿਧ ਸਤਿਗੁਰ ਜਾਣੈ ਸਤਿਗੁਰੂ ਪਾਤਸ਼ਾਹ ਮਹਾਰਾਜ ਸਭਨੀ ਘਟੀ ਸਹੋ ਵਸੈ ਅੱਗੋ ਪਿੱਛੋ ਦੇਖੈ ਉਹ ਤਾਂ ਅੱਗੇ ਪਿੱਛੋ ਸਭ ਕੁਝ ਦੇਖਦਾ ਹੈ ਉਸ ਤੋਂ ਕੀ ਛਿਪਿਆ ਸੀ ਚੁੱਪ ਚਪੀਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕਰਕੇ ਹੋਰ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਤੇ ਚਲੇ ਗਏ
ਰਾਮਦਾਸ ਚੱਕ ਤੇ ਚੱਲ ਗਏ
ਚੱਕ ਰਾਮਦਾਸ ਤੋਂ ਬਾਹਰ ਚਲੇ ਗਏ ਦੂਰ
ਪੰਜ ਕੋਸ਼ ਪਰ ਇਸ ਸਥਿਤ ਭਇਓ
ਲਗਭਗ ਚਾਰ ਪੰਜ ਕੋਹ ਦੀ ਦੂਰੀ ਤੇ ਜਿੱਥੇ ਅੱਜ ਪਿਪਲੀ ਸਾਹਿਬ ਸਥਾਨ ਹੈ
ਚੌਂਤਰਾ ਕੀਨ ਬਣਾਏ
ਉੱਥੇ ਜਾ ਕਰਕੇ ਇੱਕ ਚੌਂਤਰਾ ਥੜਾ ਬਣਾ ਲਿਆ ਥੜਾ ਬਣਾ ਕਰਕੇ ਸਫੇਦ ਰੰਗ ਦਾ ਉੱਪਰ ਕੱਪੜਾ ਪਾ ਦਿੱਤਾ
ਵਸਤਰ ਕੋ ਭਰੇ ਵਿਛਾਏ
ਚੰਗੇ ਤਰੀਕੇ ਦੇ ਨਾਲ ਉਸ ਥੜੇ ਬਣਾ ਕਰਕੇ ਉੱਤੇ ਚਿੱਟੇ ਕੱਪੜੇ ਨੂੰ ਵਿਛਾ ਦਿੱਤਾ
ਪੂਜਨ ਥਾਨ ਬਣਾਇਓ ਵੈਸਾ
ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਬੜਾ ਸੋਹਣਾ ਥਾਂ ਪੂਜਣ ਯੋਗ ਬਣਾ ਦਿੱਤਾ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਇਸ ਥੜੇ ਦੇ ਉੱਪਰ ਆ ਕਰਕੇ ਸੁਭਾਇਮਾਨ ਹੁੰਦੇ ਹੋਣ ਸੰਗਤਾਂ ਨੂੰ ਇੱਕ ਕਹਿੰਦੇ ਨਾ ਕਿ ਜਦੋਂ ਕੋਈ ਪਖੰਡ ਦਾ ਡੇਰਾ ਚਲਾਉਣਾ ਹੋਵੇ ਨਾ ਤੇ ਇਹੋ ਜਿਹਾ ਦੰਭ ਰੰਭਣਾ ਪੈਂਦਾ ਕਿ ਦੋ ਚਾਰ ਇੱਟਾਂ ਰੱਖ ਦਿਓ ਉੱਥੇ ਹਰਿਆ ਜਾਂ ਲਾਲ ਕੱਪੜਾ ਰੱਖ ਦਿਓ ਕੁਝ ਹਾਰ ਝੰਡੀਆਂ ਬੰਨ ਦਿਓ ਫਿਰ ਪੰਜ ਸੱਤ ਬੰਦੇ ਆਪਣੇ ਇਕੱਠੇ ਕਰਕੇ ਨਾਲ ਲੈ ਜਾਓ ਜਦੋਂ ਸੰਗਤ ਨੂੰ ਆਉਂਦੀ ਦੇਖੋ ਦੋ ਚਾਰ ਲੋਕ ਆਉਂਦੇ ਦੇਖੋ ਤੇ ਉੱਥੇ ਆਪ ਮੱਥਾ ਟੇਕਣਾ ਸ਼ੁਰੂ ਕਰ ਦਿਓ ਫਿਰ ਪਿੰਡ ਵਿੱਚ ਪਤਾ ਲੱਗ ਜਾਵੇਗਾ ਨਗਰ ਵਿੱਚ ਉੱਥੇ ਥਾਂ ਪ੍ਰਗਟ ਹੋ ਗਿਆ ਪਿੰਡ ਦੇ ਨਗਰ ਦੇ ਲੋਕ ਖਾਸ ਕਰਕੇ ਬੀਬੀਆਂ ਤੇ ਪਹਿਲਾਂ ਹੀ ਅੱਗੇ ਲੱਗ ਤੁਰਦੀਆਂ ਕਿ ਇੱਥੇ ਥਾਂ ਪ੍ਰਗਟ ਹੋ ਗਿਆ ਕਹਿੰਦੇ ਇਹੋ ਜਿਹਾ ਜਿਹੜਾ ਢੌਂਗ ਹੈ ਉਹ ਰਚਣਾ ਪੈਂਦਾ ਪਹਿਲਾਂ ਤੇ ਭਾਈ ਗੁਰਦਾਸ ਜੀ ਨੇ ਉੱਥੇ ਇਹ ਢੌਂਗ ਰਚਾਇਆ ਕਿ ਸੰਗਤਾਂ ਨੂੰ ਪਤਾ ਲੱਗ ਜੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਬਹਿੰਦੇ ਹੋਣਗੇ ਤਾਂ ਹੀ ਕੋਈ ਰੁਕ ਕੇ ਵੇਖੇਗਾ ਨਾ ਕਿਤੇ ਜਗ੍ਹਾ ਕੀ ਪ੍ਰਗਟ ਹੋ ਗਈ ਹੈ ਜਿਵੇਂ ਇੱਕ ਕਾਜੀ ਦੀ ਘਰਵਾਲੀ ਨੇ ਉਹਦਾ ਕੁੱਤਾ ਪਾਲਿਆ ਸੀ ਤੇ ਕੁੱਤਾ ਬੜਾ ਪ੍ਰੇਮ ਕਰਦਾ ਸੀ ਜਨਮ ਤੋਂ ਪਾਲਿਆ ਸੀ ਤੇ ਘਰ ਦੇ ਵਿੱਚ ਔਲਾਦ ਕੋਈ ਨਹੀਂ ਸੀ ਤੇ ਉਹਦੇ ਨਾਲ ਹੀ ਪ੍ਰੇਮ ਕਰਦੀ ਰਹਿੰਦੀ ਸਾਰਾ ਦਿਨ ਉਹਨੂੰ ਖਵਾਉਂਦੀ ਪਿਆਉਂਦੀ ਰਹਿੰਦੀ ਤੇ ਕੁੱਤਾ ਚੜ੍ਹਾਈ ਕਰ ਗਿਆ ਉਸਦੇ ਦਿਨ ਪੂਰੇ ਹੋ ਗਏ ਉਸਨੇ ਆਪਣੇ ਨਾਲ ਅਹਿਲਕਾਰਾਂ ਨੂੰ ਲੈ ਕਰਕੇ ਨਗਰ ਤੋਂ ਬਾਹਰ ਦੂਰ ਜਾ ਕਰਕੇ ਤੇ ਦਫਨਾ ਦਿੱਤਾ ਉੱਤੇ ਇੱਟਾਂ ਰੱਖ ਦਿੱਤੀਆਂ ਕੱਪੜਾ ਪਾ ਦਿੱਤਾ ਕਿ ਕੋਈ ਇਸ ਜਗ੍ਹਾ ਨੂੰ ਪੁੱਟੇਗਾ ਨਾ ਕੁਝ ਸਮੇਂ ਦੇ ਬਾਅਦ ਇਹ ਜਿਹੜਾ ਇਹਦੇ ਸਰੀਰ ਆ ਉਹ ਗਲ ਸੜ ਜਾਵੇਗਾ ਮਿੱਟੀ ਦੇ ਵਿੱਚ ਮਿਲ ਜਾਵੇਗਾ ਮਿੱਟੀ ਹੋ ਜਾਵੇਗੀ ਤੇ ਕੋਈ ਇਸ ਨੂੰ ਪੁੱਟੇ ਨਾ ਪ੍ਰੇਮ ਕਰਦੀ ਸੀ ਉਹਦੇ ਨਾਲ ਤੇ ਉੱਥੇ ਲਿਖ ਆਈ ਕਿ ਇਹ ਕੁਤਬਦੀਨ ਹੁਣ ਜਿਸ ਨੂੰ ਪਤਾ ਲੱਗਾ ਕਿ ਇਸ 'ਤੇ ਕੱਪੜਾ ਵਿਛਿਆ ਇੱਟਾਂ ਰੱਖੀਆਂ ਕੁਤਬਦੀਨ ਲਿਖਿਆ ਉੱਥੇ ਹੌਲੀ ਹੌਲੀ ਉਹ ਜਗ੍ਹਾ ਪ੍ਰਗਟ ਹੁੰਦੀ ਗਈ ਕੁਤਬਦੀਨ ਦੀ ਜਗ੍ਹਾ ਪੀਰ ਕੁਤਬਦੀਨ ਦੀ ਜਗ੍ਹਾ ਉਹ ਇੱਕ ਦਿਨ ਐਸਾ ਆ ਗਿਆ ਨਗਰ ਦੇ ਵਿੱਚ ਮੇਲਾ ਲੱਗਣਾ ਸ਼ੁਰੂ ਹੋ ਗਿਆ ਸਾਰਿਆਂ ਕਹਿਣਾ ਉੱਥੋਂ ਦੁੱਧ ਪੁੱਤ ਦੀ ਆਸ ਪੂਰੀ ਹੁੰਦੀ ਹੈ ਨਗਰ ਦੇ ਲੋਕਾਂ ਨੇ ਹਰ ਦਿਨ ਆ ਕਰਕੇ ਉੱਥੇ ਢੋਲ ਵਜਾਇਆ ਕਰਨੇ ਇੱਕ ਦਿਨ ਉਹ ਕਾਜੀ ਅਤੇ ਕਾਜੀ ਦੀ ਘਰਵਾਲੀ ਦੋਵੇਂ ਲੰਘ ਰਹੇ ਕਾਜੀ ਕਹਿੰਦਾ ਇੱਥੇ ਸਾਰੇ ਲੋਕ ਆਉਂਦੇ ਆ ਆਪਾਂ ਵੀ ਜਾਈਏ ਆਪਣੀ ਵੀ ਮੰਨਤ ਪੂਰੀ ਹੋ ਜਾਵੇ ਹੋ ਸਕਦਾ ਪੀਰ ਜੀ ਮਰ ਜਾਣ ਤਾਂ ਸਾਡੇ ਘਰ ਵੀ ਔਲਾਦ ਹੋ ਜਾਵੇ ਹੁਣ ਔਲਾਦ ਕੀ ਹੋਣੀ ਸੀ ਉਸ ਬੇਗਮ ਨੂੰ ਤਾਂ ਪਤਾ ਸੀ ਕਿ ਮੈਂ ਆਪਣਾ ਜਿਹੜਾ ਪਾਲਿਆ ਕੁੱਤਾ ਉਹੀ ਦਫਨਾਇਆ ਉਹ ਕਹਿੰਦੀ ਮੈਂ ਤਾਂ ਜਾਣਾ ਨਹੀਂ ਪਹਿਲਾਂ ਤੂੰ ਜਾ ਕੇ ਅੱਜ ਤੇਰੀ ਮਨੌਤ ਪੂਰੀ ਹੋ ਜਾਵੇਗੀ ਫਿਰ ਮੈਂ ਵੀ ਚਲੀ ਜਾਵਾਂਗੀ ਕਾਜੀ ਕਹਿੰਦਾ ਠੀਕ ਹੈ ਤੂੰ ਇੱਥੇ ਰੁਕ ਮੈਂ ਜਾਣਾ ਕਾਜੀ ਚਲਿਆ ਗਿਆ ਜਾ ਕਰਕੇ ਹੋ ਕੇ ਆ ਗਿਆ ਉਹ ਜਿਵੇਂ ਲੋਕ ਮੱਥਾ ਟੇਕਦੇ ਸਨ ਉਹ ਵੀ ਟੇਕ ਕੇ ਆ ਗਿਆ ਕਹਿਣ ਲੱਗਾ ਹੁਣ ਤੂੰ ਵੀ ਚੱਲ ਕਹਿੰਦੀ ਹੁਣ ਤੂੰ ਮੇਰੇ ਨਾਲ ਚੱਲ ਜਾ ਕਰਕੇ ਇੱਟਾਂ ਚੁੱਕ ਕੇ ਮਾਰੀਆਂ ਕੱਪੜਾ ਕੁਪੜਾ ਢਾ ਦਿੱਤਾ ਸਭ ਚੁੱਕ ਚੱਕ ਕੇ ਪਰੇ ਕੀਤਾ ਉੱਥੇ ਰੌਲਾ ਪੈ ਗਿਆ ਕਹਿੰਦੀ ਅਸਲ ਵਿੱਚ ਮੈਂ ਕੁੱਤਾ ਜਿਹੜਾ ਪਾਲਿਆ ਸੀ ਇੱਥੇ ਦੱਬਿਆ ਅਤੇ ਉੱਤੇ ਲਿਖਾਈ ਸੀ ਕਿ ਕੁਤਬਦੀਨ ਦੀ ਜਗ੍ਹਾ ਕਿਉਂ ਪੁੱਟੇ ਨਾ ਤਾਂ ਤੂੰ ਆ ਕਰਕੇ ਇਸਨੂੰ ਮੱਥੇ ਟੇਕ ਰਿਹਾ ਹੈ ਤੇਰੇ ਕੁੱਤੇ ਦੀ ਜਗ੍ਹਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਦੰਭ ਰਚਣਾ ਪੈਂਦਾ ਇਹ ਹੁੰਦਾ ਕੁਛ ਵੀ ਨਹੀਂ ਉਹਨਾਂ ਜਗ੍ਹਾ ਦੇ ਉੱਪਰ ਪਰ ਐਵੇਂ ਲੋਕਾਂ ਨੇ ਇਹ ਜਗ੍ਹਾ ਬਣਾ ਕਰਕੇ ਦੇਵੀ ਦੇਵਤਿਆਂ ਮੜੀਆਂ ਮਸਾਣਾਂ ਦੀ ਪੂਜਾ ਕਰੀ ਜਾਣੀ ਕੁਛ ਵੀ ਨਹੀਂ ਮਿਲਣਾ, ਆਪਣਾ ਜੀਵਨ ਵੀ ਬਰਬਾਦ ਗਵਾ ਲੈਣਾ, ਆਪਣਾ ਇਹ ਲੋਕ ਵੀ ਗਵਾ ਲਿਆ ਅਤੇ ਪਰਲੋਕ ਵੀ ਗਵਾ ਲਿਆ। ਭਾਈ ਗੁਰਦਾਸ ਜੀ ਨੇ ਕਿਹਾ ਕਿ ਸੰਗਤਾਂ ਆ ਰਹੀਆਂ ਨੇ ਅਤੇ ਇਹ ਪਖੰਡ ਰਚਣਾ ਪੈਣਾ, ਜੇ ਪਖੰਡ ਰਚਾਂਗੇ ਤਾਂ ਉਹ ਸੰਗਤਾਂ ਤਾਂ ਹੀ ਰੁਕਣਗੀਆਂ, ਜੇ ਇੱਥੇ ਬੈਠੇ ਰਹੇ ਅਸੀਂ ਸੰਗਤਾਂ ਨੂੰ ਆਵਾਜ਼ਾਂ ਮਾਰਨੀਆਂ ਕਿ ਸਾਡੇ ਕੋਲ ਆਓ, ਸਾਡੇ ਕੋਲ ਆਉਣਾ ਕਿਸੇ ਨੇ ਨਹੀਂ। ਭਾਈ ਗੁਰਦਾਸ ਜੀ ਨੇ ਸਾਰੀਆਂ ਜਿਹੜੇ ਗੁਰਸਿੱਖ ਨਾਲ ਖੜ੍ਹੇ ਸਨ ਸੰਗਤਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਥੜਾ ਬਣਾ ਕਰਕੇ ਉੱਤੇ ਸਫੇਦ ਰੰਗ ਦਾ ਚੰਗੀ ਤਰ੍ਹਾਂ ਕੱਪੜਾ ਵਿਛਾ ਦਿੱਤਾ,
ਹੋਰ ਪੰਖੋਂ ਮੁੱਠਾ ਧਰਿਓ,
ਇੱਕ ਮੋਰਾਂ ਦਾ ਪੰਖਾਂ ਦਾ ਇੱਕ ਵੱਡਾ ਹਰਾ ਮੁੱਠਾ ਬਣਾ ਕਰਕੇ ਉਹਦਾ ਚੌਰ ਬਣਾ ਲਿਆ, ਉਹ ਉਸ ਥੜੇ ਦੇ ਉੱਪਰ ਰੱਖ ਲਿਆ।
ਗੁਰਤਾ ਚਿਹਨੇ ਆਪ ਅਪਰ ਕਸ਼ ਕਰਿਓ,
ਫਿਰ ਉਸ ਥੜੇ ਦੇ ਉੱਪਰ ਜਿਹੜੇ ਗੁਰਤਾ ਗੱਦੀ ਦੇ ਚਿੰਨ੍ਹ ਸਨ ਉਹ ਸਾਰੇ ਸੁਸ਼ੋਭਿਤ ਕਰ ਦਿੱਤੇ, ਉੱਪਰ ਚਾਣੀ ਚਿੱਟੇ ਕੱਪੜੇ ਦੀ ਲਗਾ ਦਿੱਤੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਬੈਠਦੇ ਨੇ, ਸਾਰੇ ਗੁਰਤਾ ਗੱਦੀ ਦੇ ਚਿੰਨ੍ਹ ਪ੍ਰਗਟ ਕੀਤੇ।
ਕਿਤਨੇ ਮੈਂ ਸੰਗਤ ਗਣ ਆਈ,
ਇੰਨੇ ਸਮੇਂ ਨੂੰ ਜਿਹੜੀ ਸੰਗਤ ਸੀ ਉਹ ਚੱਲ ਕਰਕੇ ਪਾਸ ਆ ਗਈ,
ਪੂਜਣ ਲੱਗੇ ਕਹਾਂ ਇਸ ਥਾਈ,
ਇਸ ਵਕਤ ਕਿਉਂਕਿ ਹੁਣ ਉਹ ਸਾਰਾ ਢੌਂਗ ਰਚਿਆ ਸੀ, ਮੋਰਾਂ ਦਾ ਪੰਖਾਂ ਦਾ ਜਿਹੜਾ ਚੌਰ ਬਣਾਇਆ ਉਹ ਪਾਸ ਪਿਆ, ਉੱਪਰ ਚਿੱਟੇ ਕੱਪੜੇ ਦੀ ਚਾਨਣੀ ਲੱਗੀ ਆ, ਥੜਾ ਬੜਾ ਸੋਹਣਾ ਬਣਿਆ, ਚਿੱਟੇ ਸਫੇਦ ਰੰਗ ਦੇ ਕੱਪੜੇ ਵਿਛੇ ਨੇ, ਸੋਹਣਾ ਵਿਛਾਉਣਾ ਵਿਛਿਆ। ਅਤੇ ਸੰਗਤਾਂ ਨੇ ਆ ਕੇ ਪੁੱਛਿਆ ਕਿ ਇੱਥੇ ਕੌਣ ਰਹਿੰਦਾ ਹੈ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਹਨ।
ਗੁਰਦਾਸ
ਭਾਈ ਗੁਰਦਾਸ ਜੀ ਵੀ ਉੱਥੇ ਬੈਠੇ ਸਨ, ਜਦੋਂ ਸੰਗਤਾਂ ਨੇ ਆ ਕਰਕੇ ਉੱਥੇ ਖੜੀਆਂ ਹੋ ਕਰਕੇ ਪੁੱਛਿਆ ਤੇ ਭਾਈ ਗੁਰਦਾਸ ਜੀ ਬੜੀ ਕੋਮਲ ਬਾਣੀ ਮਿੱਠੇ ਬਚਨਾਂ ਵਿੱਚ ਕਹਿਣ ਲੱਗੇ,
ਆਦਰ ਕਰੇ ਬਿਠਾ ਮਨ ਪਾਸ,
ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾ ਲਿਆ।
ਰਾਮ ਸੰਗਤ ਇਸ ਥਾਈ,
ਕਹਿਣ ਲੱਗੇ ਕਿ ਸੰਗਤ ਜੀ ਇੱਥੇ ਤੁਸੀਂ ਕੁਝ ਸਮਾਂ ਵਿਸ਼ਰਾਮ ਕਰੋ, ਫਿਰ ਅਸੀਂ ਦੱਸਾਂਗੇ।
ਇਕੱਠੀ ਹੋਈ ਸਮਦਾਈ,
ਹੁਣ ਜਿਹੜੀਆਂ ਸੰਗਤਾਂ ਪਿੱਛਿਓ ਵੀ ਚੱਲਦੀਆਂ ਆ ਰਹੀਆਂ ਸਨ, ਹੁਣ ਮਨ ਦੇ ਵਿੱਚ ਵਿਚਾਰ ਤਾਂ ਇਹੀ ਸੀ ਨਾ ਕਿ ਸਾਰੀਆਂ ਸੰਗਤਾਂ ਇਕੱਤਰ ਹੋ ਜਾਣਗੀਆਂ ਤੇ ਸਾਰਿਆਂ ਨੂੰ ਇੱਕੋ ਵਾਰੀ ਦੱਸਿਆ ਜਾਵੇਗਾ। ਤੇ ਭਾਈ ਗੁਰਦਾਸ ਜੀ ਨੇ ਬੜੇ ਤਰੀਕੇ ਦੇ ਨਾਲ ਬਿਠਾ ਲਿਆ ਕਿ ਤੁਸੀਂ ਸਾਰੇ ਜਾਣੇ ਇੱਥੇ ਬੈਠ ਜਾਓ ਤੇ ਅਸੀਂ ਤੁਹਾਨੂੰ ਦੱਸਦੇ ਆ। ਪਿਛਲੀਆਂ ਸੰਗਤਾਂ ਵੀ ਜਦੋਂ ਪਾਸ ਆ
ਗਈਆਂ
ਤਦੋਂ ਸਾਰਿਆਂ ਦੇ ਨਾਲ ਭਾਈ ਗੁਰਦਾਸ ਜੀ ਨੇ ਬੜੀ ਕੋਮਲ ਬਚਨਾਂ ਦੇ ਵਿੱਚ
ਜੋ ਗੁਰੂ ਹੈ ਤੇ ਉਪਾਇਨ ਲਿਆਇਓ,
ਕਹਿਣ ਲੱਗੇ ਕਿ ਜਿਹੜੀ ਤੁਸੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵਾਸਤੇ ਪੰਜਵੀਂ ਜੋਤ ਵਾਸਤੇ ਜੋ ਤੁਸੀਂ ਕਾਰ ਭੇਟਾ ਲੈ ਕੇ ਆਏ ਹੋ,
ਸ਼ਰਧਾ ਧਰ ਦਰਸ਼ਨ ਆਇਓ,
ਫਿਰ ਹਿਰਦੇ ਦੇ ਅੰਦਰ ਜਿਹੜੀ ਸ਼ਰਧਾ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹੋ,
ਥਾਲੀ ਅਰਪੋ ਸਮਦਾਏ,
ਜੇ ਤੇ ਮਨ ਦੇ ਅੰਦਰ ਸ਼ਰਧਾ ਹੈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਇਹ ਭੇਟਾਵਾਂ ਅਰਪਣ ਕਰਨ ਦੀ, ਤੇ ਫਿਰ ਇੱਥੇ ਇੱਕ ਕੱਪੜਾ ਵਿਛਾ ਦਿੱਤਾ, ਹੋਰ ਕਹਿੰਦੇ ਇਸ ਕੱਪੜੇ ਦੇ ਉੱਪਰ ਸਾਰੀਆਂ ਭੇਟਾਵਾਂ ਜਿਹੜੀਆਂ ਉਹ ਰੱਖ ਦਿਓ, ਜੇ ਤੁਹਾਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਹੈ ਫਿਰ ਤੁਸੀਂ ਪ੍ਰਸੰਨ ਹੋ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ।
ਕਾਰਨ ਸੋ ਸੁਣ ਲਈਜੈ ਹੈ,
ਕਿਉਂਕਿ ਭਾਈ ਗੁਰਦਾਸ ਜੀ ਨੇ ਪਹਿਲਾ ਬਚਨ ਇਹ ਰੱਖਿਆ ਕਿ ਇਹ ਜਿਹੜੀ ਕਾਰ ਭੇਟਾ ਸਾਰੀ ਹੈ ਇੱਥੇ ਰੱਖ ਦਿਓ। ਹੁਣ ਸੰਗਤਾਂ ਨੂੰ ਮਨ ਦੇ ਵਿੱਚ ਇਹੀ ਖਿਆਲ ਹੋਵੇਗਾ ਕਿ ਗੁਰਸਿੱਖ ਪਹਿਲਾਂ ਕਾਰ ਭੇਟਾ ਬਾਹਰ ਹੀ ਲੈ ਲੈਂਦੇ ਨੇ ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੁੰਦੇ ਹੋਣਗੇ, ਤੇ ਸੰਗਤਾਂ ਨੇ ਉਹ ਸਾਰੀ ਕਾਰ ਭੇਟਾ ਰੱਖ ਦਿੱਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਹੁਣ ਇਸ ਦਾ ਕਾਰਨ ਸੁਣ ਲਓ ਕਿ ਇਹ ਜਿਹੜੀ ਕਾਰ ਭੇਟਾ ਤੁਹਾਡੇ ਤੋਂ ਪਹਿਲਾਂ ਰਖਾਈ ਹੈ ਇਸ ਦਾ ਕੀ ਕਾਰਨ ਹੈ।
ਮਨ ਬਾਸ਼ਤ ਪੂਰਨ ਕੀਜੈ,
ਫਿਰ ਜਿਹੜੀਆਂ ਤੁਹਾਡੀਆਂ ਮਨ ਦੀਆਂ ਇੱਛਾਵਾਂ ਨੇ ਨਾ ਮੁਰਾਦਾਂ ਨੇ ਉਹ ਪੂਰੀਆਂ ਹੋਣਗੀਆਂ।
ਸ੍ਰੀ ਗੁਰੂ ਰਾਮਦਾਸ ਸੁਤ ਤੀਨ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸੰਗਤ ਜੀ ਤਿੰਨ ਸਪੁੱਤਰ ਸਨ,
ਗੁਰਤਾ ਗੱਦੀ ਲਘੂ ਅਸੀਨ,
ਪਰ ਜਿਹੜੀ ਗੁਰਤਾ ਗੱਦੀ ਹੈ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਛੋਟੇ ਸਪੁੱਤਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦਾ ਸਰੂਪ ਅੰਦਰ ਗੁਪਤ ਹੋ ਕਰਕੇ ਬੈਠੇ ਰਹਿੰਦੇ ਨੇ,
ਕਿਸੇ ਬਚਨ ਕਹੇ,
ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਵੀ ਕੋਈ ਵੀ ਬਚਨ ਨਹੀਂ ਕਹਿੰਦੇ।
ਵੱਡੇ ਭਰਾ ਦੋਏ ਬਾਲ ਛਲ ਕਰੇ,
ਪਰ ਜਿਹੜੇ ਮਹਾਰਾਜ ਸਾਹਿਬ ਜੀ ਦੇ ਵੱਡੇ ਭਰਾ ਨੇ ਦੋ ਪ੍ਰਿਥੀ ਚੰਦ ਤੇ ਮਹਾਦੇਵ ਉਹ ਬੜੇ ਬਲ ਛਲ ਕਰਦੇ ਹਨ,
ਸੰਗਤ ਦੇ ਸਗਰੋਂ ਧਨ ਹਿਰੈ,
ਆਈ ਹੋਈ ਸੰਗਤ ਦੇ ਪਾਸੋਂ ਪਹਿਲਾਂ ਹੀ ਧਨ ਬਟੋਰ ਲੈਂਦੇ ਨੇ,
ਤਹਾਂ ਪਹੁੰਚੇ ਤਿੰਨ ਨਹਿ ਦੇ ਮੋਹ,
ਕਿਸੇ ਨੂੰ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚਣ ਨਹੀਂ ਦਿੰਦੇ,
ਗਾਰੀ ਬੱਕੇ ਸਰਾਬ ਕੋਲੇ ਉਹ,
ਸੋ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵੀ ਤੇ ਆਈਆਂ ਹੋਈਆਂ ਸੰਗਤਾਂ ਨੂੰ ਵੀ ਬੁਰੇ ਭਲੇ ਬਚਨ ਬੋਲਦੇ ਨੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਸੇ ਨੂੰ ਵੀ ਕੁਝ ਨਹੀਂ ਕਹਿੰਦੇ।
ਤੁਮ ਤੇ ਸੋ ਲੈ ਹੈ ਸ਼ੀਨ,
ਜੋ ਵੀ ਤੁਸੀਂ ਲੈ ਕੇ ਆਉਂਦੇ ਹੋ ਤੁਹਾਡੇ ਤੋਂ ਖੋਇਆ ਜਾਂਦਾ ਹੈ,
ਕਰਹਿ ਰਾਰ ਲੋਭੀ ਦੁਖ ਪੀਣ,
ਫਿਰ ਉਹ ਐਸੇ ਲੋਭੀ ਨੇ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭ ਹੈ ਬਿਗਾਰੇ, ਕਹਿੰਦੇ ਲੋਭੀ ਪੁਰਸ਼ ਦਾ ਸੁਭਾਅ ਹਲਕਾਏ ਕੁੱਤੇ ਵਰਗਾ ਹੁੰਦਾ ਹੈ। ਉਹ ਆਪਣਾ ਪਰਾਏ ਕਿਸੇ ਦੀ ਪਛਾਣ ਨਹੀਂ ਕਰਦਾ, ਜਿਹਨੂੰ ਮਰਜ਼ੀ ਉਹ ਚੱਕ ਭਰ ਲੈਂਦਾ। ਇਹੋ ਜਿਹੀ ਹਾਲਤ ਪ੍ਰਿਥੀ ਚੰਦ ਅਤੇ ਮਹਾਂਦੇਵ ਦੀ ਹੋ ਚੁੱਕੀ ਹੈ। ਲੋਭ ਦੇ ਵਿੱਚ ਗ੍ਰਸੇ ਹੋਏ ਨੇ, ਹਰੇਕ ਆਏ ਗਏ ਨੂੰ ਨਾਲੇ ਤਾਂ ਬੁਰਾ ਭਲਾ ਬੋਲਦੇ ਨੇ ਤੇ ਨਾਲੇ ਉਸਦੇ ਕੋਲੋਂ ਧਨ ਖੋਇਆ ਜਾਂਦਾ ਹੈ।
ਨਿਕਟਨਾ ਪਹੁੰਚਦਾ ਹੈ,
ਸਤਿਗੁਰੂ ਮਹਾਰਾਜ ਜੀ ਦੇ ਕੋਲ ਕਿਸੇ ਨੂੰ ਪਹੁੰਚਣ ਨਹੀਂ ਦਿੰਦੇ।
ਤਨੇਕਨ ਬਾਤ ਬਣਾ ਹੈ,
ਇਸ ਕਰਕੇ ਇਸ ਜਿਹੜਾ ਸਾਰੀ ਵਿਧੀ ਅਸੀਂ ਤਾਂ ਕੀਤੀ ਹੈ, ਇੱਥੇ ਥੜਾ ਬਣਾਉਣਾ, ਫਿਰ ਉੱਪਰ ਚਾਨਣੀ ਲਾਉਣੀ, ਸਫੇਦ ਵਿਛਾਉਣਾ ਵਿਛਾਉਣਾ, ਚੌਰ ਸਾਹਿਬ ਦਾ ਮੁੱਠਾ ਰੱਖਣਾ, ਕਿ ਤੁਹਾਨੂੰ ਇੰਝ ਲੱਗੇ ਕਿ ਮਹਾਰਾਜ ਸਾਹਿਬ ਜੀ ਇੱਥੇ ਸੁਭਾਏਮਾਨ ਹੁੰਦੇ ਨੇ। ਜੇ ਅਸੀਂ ਇਹ ਸਾਰਾ ਪਖੰਡ ਨਾ ਰਚਦੇ ਤਾਂ ਤੁਸੀਂ ਸਾਡੇ ਕੋਲ ਰੁਕਣਾ ਨਹੀਂ ਸੀ। ਇਸ ਵਾਸਤੇ ਅਸੀਂ ਤੁਹਾਨੂੰ ਇਹ ਵਿਧੀ ਬਣਾ ਕਰਕੇ ਰੋਕਿਆ, ਤੁਹਾਨੂੰ ਦੱਸਣ ਵਾਸਤੇ, ਤੁਹਾਨੂੰ ਜਾਣਕਾਰੀ ਕਰਾਉਣ ਵਾਸਤੇ। ਇਹ ਧਨ ਤਾਂ ਲਿਆ ਕਿ ਤੁਹਾਡੇ ਕੋਲ ਇਹ ਖੋਇਆ ਜਾਣਾ ਸੀ।
ਤੇ ਮੈਂ ਤੁਮਕੋ ਸ਼ੁਭ ਕਹਾਂ,
ਇਸ ਵਾਸਤੇ ਮੈਂ ਤੁਹਾਨੂੰ ਇਹ ਸ੍ਰੇਸ਼ਟ ਬਚਨ ਕਹੇ ਹਨ।
ਪਰ ਉਪਕਾਰ ਹੇਤ ਮੈਂ ਚਾਹਾਂ,
ਮੈਂ ਤਾਂ ਪਰ ਉਪਕਾਰ ਕਰਨਾ ਹੀ ਚਾਹੁੰਦਾ ਹਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਖੁਸ਼ੀ ਲਵਾਂ।
ਸੰਗਤ ਕਹਿ ਨਿਸ਼ਚੈ ਭਇਓ,
ਹੁਣ ਸਾਰੀ ਸੰਗਤ ਨੂੰ ਸੁਣ ਕਰਕੇ ਭਾਈ ਗੁਰਦਾਸ ਜੀ ਤੇ ਨਿਸ਼ਚਾ ਆ ਗਿਆ।
ਯਥਾਰਥ ਇਨ ਕਹਿ ਦਿਓ,
ਸਾਰੀ ਸੰਗਤ ਨੇ ਮਨ ਵਿੱਚ ਨਿਸ਼ਚਾ ਕੀਤਾ ਕਿ ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਬੜੇ ਯੋਗ ਬਚਨ ਹਨ।
ਸਭੇ ਨੇ ਮਿਲ ਕੇ ਆਛੋ ਮਨ,
ਸਾਰਿਆਂ ਨੇ ਮਿਲ ਕਰਕੇ ਇਵੇਂ ਜਾਣਿਆ ਕਿ ਇਹ ਜੋ ਬਚਨ ਕਹੇ ਨੇ ਇਹ ਚੰਗੇ ਹਨ, ਕਿਉਂਕਿ ਜਦੋਂ ਕਿਸੇ ਨੇ ਕੋਈ ਵਿਚਾਰ ਦੱਸੀ ਹੋਵੇ ਨਾ ਤਾਂ ਫਿਰ ਆਪਸ ਦੇ ਵਿੱਚ ਮਿਲ ਕੇ ਹਰ ਕੋਈ ਇਹ ਗੱਲ ਕਹਿੰਦਾ ਕਿ ਇਹ ਯੋਗ ਵੀ ਹੈ ਕਿ ਨਹੀਂ, ਤਾਂ ਜਦੋਂ ਆਪਸ ਦੇ ਵਿੱਚ ਮਿਲੇ ਨੇ ਤੇ ਇਹੀ ਵਿਚਾਰਾਂ ਕਰਦੇ ਨੇ ਕਿ ਇਹ ਗੱਲ ਸਹੀ ਲੱਗਦੀ ਹੈ ਕਿ ਜੋ ਭਾਈ ਗੁਰਦਾਸ ਜੀ ਨੇ ਕਿਹਾ ਇਹ ਯੋਗ ਹੈ।
ਦਇਓ ਦਰਬੰਗੇ ਤਕ ਜਿਨਿਆਨਾ,
ਜਿੰਨਾ ਕਿ ਧਨ ਲਿਆਂਦਾ ਸੀ ਜਿਹਨੇ ਕਿਸੇ ਨੇ ਨਹੀਂ ਵੀ ਸੀ ਰੱਖਿਆ, ਜੇ ਉਹਨੇ ਵੀ ਰੱਖ ਦਿੱਤਾ ਕਿ ਇੱਥੇ ਹੀ ਦੇਣਾ ਯੋਗ ਹੈ।
ਸੰਗਰੀ ਸੰਗਤ ਦਇਓ ਪਾਇਨ,
ਸਾਰੀਆਂ ਭਟਾਵਾਂ ਸਾਰੀ ਸੰਗਤ ਨੇ ਭਾਈ ਗੁਰਦਾਸ ਜੀ ਨੂੰ ਉੱਥੇ ਹੀ ਦੇ ਦਿੱਤੀਆਂ।
ਹੁਣ ਦੇਖਿਓ ਚਾਹੇ ਸਤਿਗੁਰ ਪਾਇਨ,
ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ ਹੈ।
ਆਪੋ ਧੀਰਜ ਦੇ ਗੁਰਦਾਸ,
ਸਭ ਨੂੰ ਭਾਈ ਗੁਰਦਾਸ ਜੀ ਨੇ ਬੜੀ ਵੱਡੀ ਧੀਰਜ ਦਿੱਤੀ ਹੈ।
ਕਰਬਲੇ ਕਰ ਪਹੁੰਚੇ ਗੁਰਪਾਸ,
ਸੰਗਤ ਨੂੰ ਵੀ ਨਾਲ ਲੈ ਲਿਆ ਭਾਈ ਗੁਰਦਾਸ ਜੀ ਨੇ, ਤੇ ਜਿੰਨੀ ਭੇਟਾ ਅਰਪਣ ਕੀਤੀ ਸੀ ਉਹ ਵੀ ਨਾਲ ਲੈ ਲਈ ਭਾਈ ਗੁਰਦਾਸ ਜੀ ਨੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ।
ਸਭ ਤੇ ਆਗੂ ਹੋਏ ਚੱਲ ਪਰਿਓ,
ਆਪ ਭਾਈ ਗੁਰਦਾਸ ਜੀ ਸਾਰੀ ਸੰਗਤ ਤੋਂ ਅੱਗੇ ਹੋ ਕੇ ਚੱਲੇ ਨੇ, ਕਿ ਸੰਗਤ ਨੂੰ ਇਹ ਨਾ ਹੋਵੇ ਕਿ ਕਿਤੇ ਇਹ ਜਿਹੜੇ ਭਾਈ ਜੀ ਨੇ ਧਨ ਲਿਆ ਪਿੱਛਿਓਂ ਲੈ ਕੇ ਕਿਤੇ ਹੋਰ ਪਾਸੇ ਨਾ ਨਿਕਲ ਜਾਵੇ। ਅੱਗੇ ਹੋ ਕਰਕੇ ਉਹ ਪੰਡ ਸਿਰ ਤੇ ਰੱਖੀ ਹੋਈ ਹੈ, ਤੇ ਆਪ ਸੰਗਤ ਤੋਂ ਅੱਗੇ ਹੋ ਕਰਕੇ ਭਾਈ ਗੁਰਦਾਸ ਜੀ ਸੰਗਤ ਨੂੰ ਨਾਲ ਲੈ ਕਰਕੇ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਹਨ।
ਸੰਗਤ ਸੰਗ ਲੀਨ ਹਿਤ ਧਰਿਓ,
ਬੜਾ ਪ੍ਰੇਮ ਧਰ ਕੇ ਸਾਰੀ ਸੰਗਤ ਨੂੰ ਨਾਲ ਲਿਆ ਹੈ।
ਚੱਲ ਕੇ ਪੁਰ ਆਇਓ,
ਹੌਲੀ ਹੌਲੀ ਚੱਲਦੇ ਚੱਲਦੇ ਉਹ ਪੈਂਡਾ ਤੈਅ ਕਰਕੇ ਨਗਰ ਵਿੱਚ ਪਹੁੰਚ ਗਏ।
ਸ੍ਰੀ ਅਰਜਨ ਟਿਕ ਦਰਸ਼ਨ ਪਾਇਓ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਆ ਕਰਕੇ ਦੂਰੋਂ ਹੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਲਏ।
ਪੰਜ ਸੈ ਦਰਬਿਆ ਗਾਰੀ,
500 ਰੁਪਈਆ ਉਸ ਸਮੇਂ ਸੀ ਉਸ ਗੰਢ ਵਿੱਚ ਜੋ ਭਾਈ ਗੁਰਦਾਸ ਜੀ ਨੇ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਰੱਖ ਦਿੱਤਾ।
ਪਹਿਲੀ ਜਹ ਸਭ ਆਪਣ ਕਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਆਪ ਜੀ ਦੀਆਂ ਸੰਗਤਾਂ ਦੀ ਕਾਰ ਭੇਟਾ ਹੈ।
ਸੰਗਤ ਹੇਰ ਪ੍ਰਿਥੀ ਮਲਦਾਸ,
ਇਸ ਵਕਤ ਜਿਹੜੀ ਸੰਗਤ ਆਉਂਦੀ ਦੇਖੀ ਹੈ ਉਹ ਪ੍ਰਿਥੀ ਚੰਦ ਤੇ ਮਹਾਦੇਵ ਨੇ ਵੀ ਦੇਖ ਲਈ।
ਘੇਰ ਆਣੀ ਹੈ ਪਾਸ,
ਉਸ ਵਕਤ ਆਪਣੇ ਬੰਦਿਆਂ ਨੂੰ ਕਿਹਾ ਕਿ ਜਾਓ ਉਹ ਜਿਹੜੀ ਸੰਗਤ ਜਾ ਰਹੀ ਹੈ ਉਹ ਸਾਰੀ ਘੇਰ ਕੇ ਲੈ ਆਵੋ।
ਸਿੱਖ ਅਣਜਾਣ ਮੋਰ ਸਭ ਲੀਜੈ,
ਕਿਉਂਕਿ ਇਹ ਅਣਜਾਣ ਹਨ, ਇਹਨਾਂ ਨੂੰ ਮੋੜ ਕਰਕੇ ਇਸ ਪਾਸੇ ਲੈ ਆਵੋ, ਇਹਨਾਂ ਨੂੰ ਕੋਈ ਪਤਾ ਨਹੀਂ।
ਹੋਰ ਸੁੱਤ ਵੱਡ ਕੋ ਚੱਲ ਦਰਸੀਜੈ,
ਜਾ ਕਰਕੇ ਇਹ ਕਹੋ ਕਿ ਵੱਡੇ ਸਪੁੱਤਰ ਹੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਸੁਭਾਈਮਾਨ ਕੀਤੇ ਨੇ ਤੇ ਉਹੀ ਗੁਰੂ ਨੇ, ਤੇ ਉਹਨਾਂ ਦੇ ਜਾ ਕੇ ਦਰਸ਼ਨ ਕਰੋ।
ਤੇ ਮਹਾਦੇਵ ਨੇ ਪਠੇ,
ਇਧਰੋਂ ਮਹਾਦੇਵ ਨੇ ਵੀ ਆਪਣੇ ਜਿਹੜੇ ਮਨੁੱਖ ਸਨ ਉਹ ਭੇਜ ਦਿੱਤੇ।
ਮੋਜੇ ਟਿਕ ਜਾਣ ਨੂੰ ਕਰੇ ਇਕੱਠੇ,
ਉਹ ਕਹਿੰਦਾ ਕਿ ਮੇਰੇ ਪਾਸ ਸਾਰੇ ਇਕੱਠੇ ਕਰਕੇ ਲੈ ਆਵੋ।
ਸੰਗਤ ਘੇਰ ਖਰੀ ਕਰ ਲੀਨ,
ਇੰਨੇ ਸਮੇਂ ਨੂੰ ਮਨੁੱਖ ਆ ਗਏ ਤੇ ਆ ਕਰਕੇ ਸੰਗਤ ਨੂੰ ਘੇਰਾ ਪਾ ਲਿਆ।
ਅੱਗੇ ਕੋ ਚੱਲਣ ਦੀ,
ਕਿਸੇ ਵੀ ਮਨੁੱਖ ਨੂੰ ਅੱਗੇ ਨਹੀਂ ਜਾਣ ਦਿੱਤਾ।
ਦਾਸਨ ਤੇ ਸੁਣ ਕੇ,
ਦੋਵਾਂ ਪਾਸਿਆਂ ਤੋਂ ਦੋਨਾਂ ਪ੍ਰਿਥੀ ਚੰਦ ਤੇ ਮਹਾਦੇਵ ਦੇ ਮਨੁੱਖਾਂ ਨੇ ਆ ਕਰਕੇ ਘੇਰਾ ਪਾਇਆ ਹੋਇਆ, ਕਿਸੇ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਆਪੋ ਆਪਣੀ ਵਾਰਤਾ ਦੱਸਦੇ ਹਨ।
ਕਣ ਸਿੱਖਣ ਸਮਝਾਏ ਭਨ ਕੇ,
ਬੜੇ ਤਰੀਕਿਆਂ ਦੇ ਨਾਲ ਉਹਨਾਂ ਨੇ ਆ ਕਰਕੇ ਸੰਗਤ ਨੂੰ ਸਮਝਾਇਆ।
ਜੇ ਤਕਾਰ ਗੁਰ ਕੀ ਹਮ ਪਾਸ,
ਕਹਿੰਦੇ ਜਿੰਨੀ ਕੋ ਕਾਰ ਭੇਟਾ ਤੁਹਾਡੇ ਪਾਸ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਲਿਆਂਦੀ,
ਸਭ ਗਏ ਅਬ ਹੈ ਗੁਰਦਾਸ,
ਕਹਿੰਦੇ ਉਹ ਤਾਂ ਭਾਈ ਗੁਰਦਾਸ ਜੀ ਲੈ ਗਏ ਹੁਣੇ ਤੇ ਤੁਹਾਨੂੰ ਅਸੀਂ ਕੀ ਦੇ ਦਈਏ।
ਦਰਸ਼ਨ ਮਾਤਰ ਕਰਨੇ ਆਬ ਰਹੇ ਹੋ,
ਹੁਣ ਤਾਂ ਕੇਵਲ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਮਾਤਰ ਹੀ ਰਹਿ ਗਏ ਸਾਡੇ ਕੋਲ, ਅਸੀਂ ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੀ ਕਰ ਸਕਦੇ ਹਾਂ, ਕਿਉਂਕਿ ਜਿਹੜੀ ਘਰ ਪੇਟਾ ਲੈ ਕੇ ਆਉਂਦੀ ਸੀ ਉਹ ਤਾਂ ਸਾਰੀ ਭਾਈ ਗੁਰਦਾਸ ਜੀ ਪਹਿਲਾਂ ਹੀ ਲੈ ਗਏ, ਅਤੇ ਹੁਣ ਤੁਹਾਨੂੰ ਅਸੀਂ ਕੀ ਦੇ ਦੇਈਏ? ਇਸ ਵਾਸਤੇ ਹੁਣ ਤਾਂ ਕੇਵਲ ਅਸੀਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੀ ਕਰਨੇ ਹਨ।
ਹਮ ਕਰਹੇ ਗੁਰੂ ਜਿਮ ਲਹਿਓ,
ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਚਾਹੁੰਦੇ ਨੇ ਉਹ ਜਾਣਦੇ ਨੇ, ਹੁਣ ਤਾਂ ਅਸੀਂ ਕੇਵਲ ਉਹੀ ਕਰ ਸਕਦੇ ਹਾਂ।
ਸੰਗਤ ਕੋ ਤਾੜਤ ਭਏ,
ਤਿਸ ਵੇਲੇ ਸੰਗਤ ਦੇ ਬਚਨ ਸੁਣ ਕਰਕੇ ਉਹ ਮਨੁੱਖਾਂ ਨੇ ਤਾੜਨਾ ਕੀਤੀ।
ਗੁਰ ਕੀ ਕਾਰ ਕੋ ਤੋ ਇਸ ਦਏ,
ਇਹ ਤਾਂ ਗੁਰੂ ਦੀ ਕਾਰ ਭੇਟਾ ਸੀ ਤੇ ਤੁਸੀਂ ਇਹਨਾਂ ਨੂੰ ਕਿਉਂ ਦਿੱਤੀ? ਗੁਰੂ ਸਮਝਦੇ ਨਾ ਕਿ ਪ੍ਰਿਥੀ ਚੰਦ ਆ, ਤੇ ਕਹਿੰਦੇ ਇਹ ਤਾਂ ਪ੍ਰਿਥੀ ਚੰਦ ਗੁਰੂ ਦੀ ਕਾਰ ਭੇਟਾ ਸੀ ਤੇ ਤੁਸੀਂ ਭਾਈ ਗੁਰਦਾਸ ਜੀ ਨੂੰ ਕਿਉਂ ਦਿੱਤੀ ਹੈ?
ਗੁਰ ਗਾਦੀ ਪਰ ਪੁੱਤਰ ਵਡੇਰੋ,
ਕਿਉਂਕਿ ਵੱਡੇ ਪੁੱਤਰ ਦਾ ਹੀ ਅਧਿਕਾਰ ਸੀ ਤੇ ਵੱਡੇ ਸਪੁੱਤਰ ਪ੍ਰਿਥੀ ਚੰਦ ਹੀ, ਸੋ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਠਾਏ ਨੇ ਤੇ ਇਸ ਵਕਤ ਉਹੀ ਗੁਰੂ ਹਨ।
ਪੂਜਨੀਏ ਸੋ ਸੰਗਤ ਕੇਰੋ,
ਸੋ ਸਾਰੀ ਸੰਗਤ ਦੇ ਪੂਜਨੀਕ ਬੰਦਨਾ ਯੋਗ ਹੁਣ ਪ੍ਰਿਥੀ ਚੰਦ ਹੀ ਨੇ।
ਨਾ ਪਰ ਹੈ ਗੁਰ ਕੇ ਪਰਵਾਨ,
ਕਿਉਂਕਿ ਹੁਣ ਇਹ ਜਿਹੜੀ ਕਾਰ ਭੇਟਾ ਇਹ ਪ੍ਰਿਥੀ ਚੰਦ ਗੁਰੂ ਨੂੰ ਪ੍ਰਵਾਨ ਨਹੀਂ ਹੋਣੀ।
ਤਜ ਕਰ ਬੜੋ ਦਈ ਲਾਗੂ ਥਾਨ,
ਇਸ ਵਾਰ ਉਹਨਾਂ ਨੂੰ ਛੱਡ ਕਰਕੇ ਤੇ ਤੁਸੀਂ ਛੋਟੇ ਸਪੁੱਤਰ ਨੂੰ ਦੇ ਦਿੱਤੀ ਹੈ, ਕਿਉਂਕਿ ਗੁਰੂ ਤਾਂ ਪ੍ਰਿਥੀ ਚੰਦ ਆ ਤੇ ਪ੍ਰਿਥੀ ਚੰਦ ਨੂੰ ਇਹ ਗੁਰੂ ਨੂੰ ਮਨਜ਼ੂਰ ਨਹੀਂ ਹੋਣੀ ਤੁਹਾਡੀ ਕਾਰ ਭੇਟਾ, ਇਹ ਤਾਂ ਤੁਹਾਡੀ ਵਿਅਰਥ ਚਲੀ ਗਈ ਹੈ।
ਅਬ ਜੋ ਭਈ ਬੀਤ ਸੋ ਗਈ,
ਹੁਣ ਤੇ ਕਹਿੰਦੇ ਜਿਹੜੀ ਬੀਤ ਗਈ ਉਹ ਤੇ ਬੀਤ ਗਈ, ਜਿਹੜੀ ਭਾਈ ਗੁਰਦਾਸ ਜੀ ਲੈ ਗਏ ਪਰ ਅੱਗੇ ਵਾਸਤੇ ਸੁਚੇਤ ਰਹੋ।
ਨਹੀਂ ਅੱਗੇ ਕਰੀਏ ਮਤ ਨਹੀਂ,
ਕਦੇ ਵਾਸਤੇ ਵੀ ਇਹੋ ਜਿਹੀ ਮਤ ਅੱਗੇ ਤੋਂ ਧਾਰਨ ਨਹੀਂ ਕਰਨੀ ਕਿ ਕਿਸੇ ਹੋਰ ਮਨੁੱਖ ਨੂੰ ਬਾਹਰੀ ਕਾਰ ਭੇਟਾ ਦੇ ਦੇਣੀ, ਇਸ ਤੋਂ ਸੁਚੇਤ ਰਹਿਣਾ ਹੈ।
ਪ੍ਰਿਥੀ ਚੰਦ ਕੇ ਘਰ ਚਲੇ ਆਈ ਹੈ,
ਪ੍ਰਿਥੀ ਚੰਦ ਗੁਰੂ ਦੇ ਘਰ ਵਿੱਚ ਹੀ ਚੱਲ ਕਰਕੇ ਆਉਣਾ ਹੈ।
ਕਹੋ ਕਿਸੂ ਕੋ ਮਨ ਨਾ ਲਿਆਈ ਹੈ,
ਕਿਸੇ ਦਾ ਕਿਹਾ ਰਸਤੇ ਵਿੱਚ ਆਪਣੇ ਮਨ ਵਿੱਚ ਨਹੀਂ ਲਿਆਉਣਾ।
ਇਤਿਆਦਕ ਸਮਝਾਏ ਕਨੇਰੇ,
ਇਤਿਆਦਕ ਪ੍ਰਿਥੀ ਚੰਦ ਤੇ ਮਹਾਦੇਵ ਦੇ ਮਨੁੱਖਾਂ ਨੇ ਸੰਗਤ ਨੂੰ ਬੜਾ ਸਮਝਾਇਆ ਕਹਿ ਕੇ,
ਆਪਣੀ ਉਸਤਤ ਕਰਤ ਵਡੇਰੇ,
ਆਪੋ ਆਪਣੀ ਸਾਰੀ ਬੜੀ ਵੱਡੀ ਉਸਤਤਾ ਕਰਦੇ ਹਨ।
ਛੂਛੇ ਸਿੱਖ ਜਾਨ ਸਭ ਲਏ,
ਤੇ ਇਸ ਵਕਤ ਜਦੋਂ ਉਹਨਾਂ ਨੇ ਜਾਣ ਲਿਆ ਮਨੁੱਖਾਂ ਨੇ ਕਿ ਸਿੱਖਾਂ ਦੇ ਕੋਲ ਤਾਂ ਕੁਝ ਵੀ ਨਹੀਂ, ਇਹ ਤਾਂ ਖਾਲੀ ਹਨ।
ਘੇਰੋ ਕਰਿਓ ਸ਼ੋਰ ਸਭ ਦਏ,
ਜਿਹੜਾ ਘੇਰਾ ਕੀਤਾ ਸੀ ਚਾਰ ਸਵੇਰੇ ਉਹ ਦੋਨਾਂ ਨੇ ਛੱਡ ਦਿੱਤਾ।
ਸ੍ਰੀ ਅਰਜਨ ਕੇ ਟਿਗ ਪੁਨ ਆਏ,
ਤਦੋਂ ਸੰਗਤਾਂ ਸਾਰੀਆਂ ਮਿਲ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚੀਆਂ।
ਹਰ ਦਰਸ਼ਨ ਮਨ ਆਨੰਦ ਪਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਤੇਜ ਤੇਜਸਵੀ ਚਿਹਰੇ ਦੇ ਦਰਸ਼ਨ ਕਰਕੇ ਆਨੰਦ ਹੋ ਗਈਆਂ।
ਭਈ ਕਾਮਨਾ ਪੂਰਨ ਔਰ ਕੀ,
ਹੁਣ ਜਿਹੜੀ ਜਿਹੜੀ ਕਾਮਨਾ ਲੈ ਕਰਕੇ ਆਏ ਸਨ, ਜਿਹੜਾ ਜਿਹੜਾ ਮਨ ਦੇ ਅੰਦਰ ਸੰਕਲਪ ਸੀ ਉਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਪੂਰਾ ਹੋ ਗਿਆ।
ਮਹਿਮਾ ਜਾਣੀ ਸ੍ਰੀ ਸਤਿਗੁਰ ਕੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਭ ਤੋਂ ਵੱਡੀ ਮਹਿਮਾ ਜਾਣੀ ਹੈ।
ਨਿਰਵਿਕਾਰ ਮਨ ਸ਼ਾਂਤ ਸਰੂਪ,
ਕੀ ਜਾਣਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨਿਰਵਿਕਾਰ ਹਨ, ਕੋਈ ਇੱਛਾ ਨਹੀਂ ਹੈ ਤੇ ਸ਼ਾਂਤੀ ਸਰੂਪ ਹੈ। ਕਦੇ ਕਦੇ ਨਾ ਸਾਡੇ ਮਨਾਂ ਦੇ ਵਿੱਚ ਇਹ ਭੁਲੇਖਾ ਪੈ ਜਾਂਦਾ, ਅਸੀਂ ਜਦੋਂ ਮਨ ਦੇ ਵਿੱਚ ਇਹ ਸਮਝ ਲੈ ਆਈਏ ਨਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਜਾਂ ਕਿਸੇ ਸਾਧੂ ਮਹਾਤਮਾ ਦੇ ਦਰਸ਼ਨ ਕਰਨ ਜਾਣਾ ਹੈ, ਤੇ ਮਨ ਦੇ ਅੰਦਰ ਸੰਕਲਪ ਆ ਜਾਂਦਾ ਕਿ ਜੇ ਮਹਾਂਪੁਰਸ਼ ਅੰਤਰਜਾਮੀ ਨੇ ਨਾ ਜਾਂ ਉਹ ਪੂਰਨ ਮਹਾਂਪੁਰਸ਼ ਨੇ ਤੇ ਉਹ ਜ਼ਰੂਰ ਹੀ ਸਾਨੂੰ ਸਾਡੇ ਕੋਲ ਬੁਲਾਉਣਗੇ ਜਾਂ ਸਾਨੂੰ ਆਵਾਜ਼ ਮਾਰ ਲੈਣਗੇ ਤੇ ਮੈਂ ਸਮਝਾਂਗਾ ਕਿ ਮਹਾਂਪੁਰਸ਼ ਅੰਤਰਜਾਮੀ ਹੈ, ਤੇ ਜਾਂ ਉਹ ਮਹਾਂਪੁਰਸ਼ ਮੈਨੂੰ ਦੇਖਾਂਗਾ ਕਿ ਮੈਨੂੰ ਕੀ ਦਿੰਦੇ ਆ, ਮੈਨੂੰ ਕਿਹੜਾ ਫਲ ਦਿੰਦੇ ਆ ਜਾਂ ਮੈਨੂੰ ਸਰੋਪਾ ਦਿੰਦੇ ਆ, ਮੇਰੀ ਅੰਦਰ ਦੀ ਸਮਝ ਲੈਂਦੇ ਆ, ਫਿਰ ਤਾਂ ਮੈਂ ਸਮਝਾਂਗਾ ਕਿ ਇਹ ਅੰਤਰਜਾਮੀ ਆ, ਕਿ ਇਹ ਪੂਰਨ ਮਹਾਤਮਾ ਨੇ। ਕਿਉਂਕਿ ਜਦੋਂ ਵੀ ਅਸੀਂ ਜਾਈਏ ਸਾਡੇ ਮਨ ਦੇ ਅੰਦਰ ਇਹੋ ਜਿਹਾ ਕੋਈ ਨਾ ਕੋਈ ਸੰਕਲਪ ਬਣ ਹੀ ਜਾਂਦਾ, ਪਰ ਕਦੇ ਵੀ ਜਦੋਂ ਸਾਧੂ ਮਹਾਤਮਾ ਦੇ ਕੋਲ ਜਾਈਏ ਇਹੋ ਜਿਹਾ ਸੰਕਲਪ ਲੈ ਕੇ ਕਦੇ ਨਾ ਜਾਈਏ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਭਗਤ ਕਬੀਰ ਜੀ ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ, ਪਾਛਿਆ ਪਾਉਣ ਦੀਜੀਏ ਆਗੈ ਹੋਏ ਸੋ ਹੋਏ। ਉਹ ਤੇ ਇੱਥੋਂ ਤੱਕ ਕਹਿੰਦੇ ਕਿ ਕਿਸੇ ਨੂੰ ਨਾਲ ਖੜਨ ਦੀ ਬਜਾਏ ਆਪਣਾ ਸੰਕਲਪ ਵੀ ਕੋਈ ਨਾਲ ਲੈ ਕੇ ਨਾ ਜਾਓ, ਕਿਤੇ ਤੁਹਾਡਾ ਸੰਕਲਪ ਵੀ ਤੁਹਾਨੂੰ ਰਸਤੇ 'ਚ ਨਾ ਰੋਕ ਲਵੇ। ਤੁਸੀਂ ਨਿਰਵਿਕਾਰ ਹੋ ਕਰਕੇ, ਨਿਰ ਇੱਛਤ ਹੋ ਕਰਕੇ ਕਿਸੇ ਸਾਧੂ ਕੋਲੇ ਜਾਓ, ਸਤਸੰਗਤ ਕੋਲੇ ਜਾਓ, ਫਿਰ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜੇ ਇੱਕ ਸੰਕਲਪ ਲੈ ਕੇ ਗਏ ਤਾਂ ਇੱਕੋ ਹੀ ਪੂਰਾ ਹੋਣਾ, ਬਾਕੀ ਰਹਿ ਗਏ ਅਧੂਰੇ ਦੇ ਅਧੂਰੇ। ਪਰ ਜੇ ਕੋਈ ਵੀ ਸੰਕਲਪ ਲੈ ਕੇ ਨਾ ਗਏ ਤੇ ਫਿਰ ਸਾਰੇ ਸੰਕਲਪ ਉਹ ਅਕਾਲ ਪੁਰਖ ਵਾਹਿਗੁਰੂ ਪੂਰੇ ਕਰਦਾ ਹੈ।
ਨਿਰਵਿਕਾਰ ਮਨ ਸ਼ਾਂਤ ਸਰੂਪ,
ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ਼ਾਂਤੀ ਦੇ ਸਰੂਪ ਹਨ ਤੇ ਕੋਈ ਇੱਛਾ ਨਹੀਂ ਹੈ ਮਨ ਵਿੱਚ।
ਦੀਪਤ ਮਸਤਕ ਜੋਤ ਅਨੂਪ,
ਜਿਨ੍ਹਾਂ ਦਾ ਮਸਤਕ ਦੀਵੇ ਦੇ ਵਾਂਗ ਜਗ ਰਿਹਾ, ਭਾਵ ਬੜਾ ਤੇਜ ਪ੍ਰਕਾਸ਼ ਹੈ।
ਬਦਨ ਅਧੀਨ ਦੀਨ ਗਣਦਾਨੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸਰੀਰ ਜਿਹੜੇ ਦਾਨੀ ਨੇ ਨਾ ਅਧੀਨਤਾ ਦੇ ਸਹਿਤ ਦੀਨ ਪੁਰਸ਼, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਮੁਕਤ ਕਰਾਉਣ ਵਾਲੇ ਨੇ।
ਤੇ ਜਿਨ੍ਹਾਂ ਦੇ ਕੋਲ ਕੁਝ ਖਾਣ ਪੀਣ ਨੂੰ ਨਹੀਂ ਹੈ, ਐਡੇ ਦਾਨੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ, ਚਾਰ ਪਦਾਰਥ ਉਹਨਾਂ ਨੂੰ ਵੀ ਦੇਣ ਵਾਲੇ ਨੇ, ਐਡੀ ਸਰਬਗਤਾ ਹੈ ਸਤਿਗੁਰਾਂ ਕੋਲ।
ਸੁੰਦਰ ਮਧੁਰ ਸੁਦਾ ਸੰਬਾਨੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੇ ਬਚਨ ਸੰਗਤ ਦੇ ਪ੍ਰਥਾਏ ਕਹੇ ਤੇ ਸਾਰੇ ਮਨ ਚ ਵਿਚਾਰਦੇ, ਬੜੇ ਕੋਮਲ ਤੇ ਯੋਗ ਬਚਨ ਸਨ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਸਾਨੂੰ ਕਿਹਾ ਹੈ ਉਸ ਦੇ ਵਿੱਚ ਬੜੀ ਸਰਬਗਤਾ ਹੈ।
ਤ੍ਰਿਸ਼ਨਾ ਆਦਿ ਨਾ ਲੇਸ਼ ਕਲੇਸ਼,
ਪਰ ਮਹਾਰਾਜ ਜੀ ਦੇ ਅੰਦਰ ਕੋਈ ਵੀ ਕਲੇਸ਼ ਨਹੀਂ, ਭਾਵ ਕੋਈ ਕਾਲਾਪਨ ਨਹੀਂ ਹੈ ਕਿ ਜਿਸ ਕਰਕੇ ਮੇਰੇ ਕੋਲ ਬਹੁਤਾ ਧਨ ਆਵੇ, ਤੇ ਨਾ ਹੀ ਕੋਈ ਤ੍ਰਿਸ਼ਨਾ ਹੈ ਕਿ ਸੰਗਤ ਨੇ ਕਿੰਨੀ ਘਾਰ ਭੇਟ ਲਿਆਂਦੀ ਹੈ, ਜਿੱਥੇ ਭਾਈ ਗੁਰਦਾਸ ਜੀ ਨੇ ਲਿਆ ਕੇ ਗੰਢ ਰੱਖ ਦਿੱਤੀ ਉੱਥੇ ਪਈ ਹੈ, ਮਹਾਰਾਜ ਨੇ ਦੇਖਿਆ ਵੀ ਨਹੀਂ।
ਸ਼੍ਰੇਯਾ ਦੇਤ ਜਿਨ ਕੋ ਉਪਦੇਸ਼,
ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੇ ਸ੍ਰੇਸ਼ਟ ਉਪਦੇਸ਼ ਹੀ ਦੇ ਰਹੇ ਨੇ, ਤੇ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਤੋਂ ਬਿਨਾਂ ਹੋਰ ਕੋਈ ਬਚਨ ਨਹੀਂ ਕੀਤਾ।
ਕਰਿਓ ਗੁਰੂ ਇਹ ਅਹੈ,
ਸਾਰਿਆਂ ਨੇ ਇਹ ਨਿਸ਼ਚਾ ਕਰ ਲਿਆ ਕਿ ਅਸਲ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਹੀ ਮਹਾਰਾਜ ਪੂਰਨ ਗੁਰੂ ਨੇ, ਕਿਉਂਕਿ ਇਹਨਾਂ ਨੇ ਸਾਨੂੰ ਕੋਈ ਨਹੀਂ ਕਿਹਾ ਕਿ ਤੁਸੀਂ ਸਾਡੇ ਕੋਲ ਆਉਣਾ ਹੈ, ਭੇਟਾ ਸਾਡੇ ਕੋਲ ਲੈ ਕੇ ਆਉਣੀ ਹੈ, ਗੁਰੂ ਅਸੀਂ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਹੀ ਗੁਰਤਾ ਗਤੀ ਤੇ ਸੁਭਾਇਮਾਨ ਕੀਤਾ, ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਕੇਵਲ ਸਾਨੂੰ ਉਪਦੇਸ਼ ਹੀ ਦਿੱਤਾ ਹੈ, ਤੇ ਉਪਦੇਸ਼ ਤੋਂ ਬਿਨਾਂ ਸਤਿਗੁਰੂ ਮਹਾਰਾਜ ਜੀ ਨੇ ਹੋਰ ਕੋਈ ਬਚਨ ਹੀ ਨਹੀਂ ਕਿਹਾ। ਸਾਰੀ ਸੰਗਤ ਨੇ ਮਨ ਅੰਦਰ ਨਿਸ਼ਚਾ ਕਰ ਲਿਆ ਹੈ ਕਿ ਅਸਲ ਵਿੱਚ ਪੂਰਨ ਸਤਿਗੁਰੂ ਹਨ ਤੇ ਸਤਿਗੁਰੂ ਅਰਜਨ ਦੇਵ ਜੀ ਹੀ ਹਨ।
ਲੋਭੀ ਅਪਰ ਦਰਬ ਕੋ ਚਹੈ,
ਪਰ ਜਿਹੜੇ ਹੋਰ ਲੋਭੀ ਪੁਰਸ਼ ਨੇ ਉਹ ਤਾਂ ਧਨ ਹੀ ਚਾਹੁੰਦੇ ਹਨ।
ਸਤਿਗੁਰੂ ਰਾਮਦਾਸ ਨਿਜ ਸਥਾਨ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਨਿਜ ਸਥਾਨ ਤੇ
ਇਹ ਬਿਠਾਏ ਕਿਰਪਾ ਨਿਧਾਨ,
ਕਿਰਪਾ ਦੇ ਖਜ਼ਾਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਹੀ ਸੁਭਾਇਮਾਨ ਕੀਤਾ ਹੈ।
ਭੋਲੇ ਸਿੱਖ ਸੋ ਬਿਰਮਾਵੈ,
ਜਿਹੜੇ ਭੋਲੇ ਭਾਲੀ ਸੰਗਤ ਹੈ ਵਿਚਾਰੀ ਸਿੱਖ ਨੇ, ਉਹ ਬਿਰਮਾ ਜਾਂਦੇ ਨੇ, ਉਹ ਇਹਨਾਂ ਦੇ ਵਾਵਰੋਲੇ ਵਿੱਚ ਆ ਜਾਂਦੇ ਨੇ, ਇਹਨਾਂ ਗੱਲਾਂ ਵਿੱਚ ਆ ਜਾਂਦੇ ਹਨ।
ਧਨ ਹਿੱਤ ਲੈ ਲੈ ਨਿਜ ਘਰ ਜਾਵੇ,
ਉਹ ਤਾਂ ਕੇਵਲ ਸੰਗਤਾਂ ਦੇ ਕੋਲੋਂ ਕਾਰ ਭੇਟਾ ਧਨ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ।
ਕੋਈ ਨਾ ਗੁਣ ਕਿਮ ਕਰ ਹੈ ਸ਼੍ਰੇਯਾ,
ਇਹਨਾਂ ਦੇ ਹਿਰਦਿਆਂ ਦੇ ਅੰਦਰ ਕੋਈ ਗੁਣ ਨਹੀਂ ਹੈ, ਇਹ ਤਾਂ ਖਾਲੀ ਸ਼ੂਸ਼ੇ ਬੈਠੇ ਹੋਏ ਨੇ ਪ੍ਰਿਥੀ ਚੰਦ ਤੇ ਮਹਾਦੇਵ, ਤੇ ਫਿਰ ਸਾਨੂੰ ਇਹ ਕਿਵੇਂ ਸ੍ਰੇਸ਼ਟ ਉਪਦੇਸ਼ ਦੇ ਸਕਦੇ ਨੇ?
ਕਿਉਂ ਕਿਉਂ ਸਿੱਖਾਂ ਤੇ ਧਨ ਲੈ,
ਜਿਵੇਂ ਕਿਵੇਂ ਵੀ ਇਹ ਸਿੱਖਾਂ ਨੂੰ ਵਗਲਾ ਕਰਕੇ ਕੇਵਲ ਧਨ ਦੀ ਇੱਛਾ ਦੀ ਪੂਰਤੀ ਵਾਸਤੇ ਹੀ ਆਉਂਦੇ ਹਨ।
ਬੇਕਾਰ,
ਇਹਨਾਂ ਦੇ ਵਾਂਗ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਕੋਈ ਇੱਛਾ ਨਹੀਂ ਹੈ।
ਮੂਰਤ ਸ੍ਰੀ ਸਤਿਗੁਰੂ ਉਦਾਰ,
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਤਾਂ ਕੇਵਲ ਪਰਮੇਸ਼ਰ ਦੀ ਹੀ ਮੂਰਤ ਹੈ, ਸ੍ਰੇਸ਼ਟ ਦਾਤੇ ਹਨ।
ਜੋ ਸ਼੍ਰੀ ਅਰਜਨ ਤਬੈ,
ਤਦੋਂ ਜਥਾ ਯੋਗ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ
ਸਾਦਰਕੀਨ ਮਿਲੇ ਸਿੱਖ ਸਭੈ,
ਸਾਰੀ ਆਈ ਹੋਈ ਸਿੱਖ ਸੰਗਤ ਨੂੰ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾਇਆ ਹੈ।
ਮੋਲ ਅਨ ਸਮਦਾਇ ਅਨਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਜਿੰਨਾ ਕੋ ਘਰ ਦੇ ਵਿੱਚ ਭੋਜਨ ਪੱਕਿਆ ਸੀ ਉਹ ਸਾਰਾ ਮੰਗਾ ਕਰਕੇ ਸਾਰਿਆਂ ਨੂੰ ਛਕਾਇਆ ਹੈ।
ਹਰ ਲੰਗਰ ਦੀਨ ਸਵਰਤਾਏ,
ਲੰਗਰ ਤਿਆਰ ਕਰਕੇ ਸਾਰਿਆਂ ਨੂੰ ਵਰਤਾ ਦਿੱਤਾ।
ਕਰੀ ਸਗਲ ਗੁਰਤਾ ਕੀ ਰੀਤ,
ਜਿੰਨੀ ਵੀ ਗੁਰਤਾ ਗੱਦੀ ਦੀ ਮਰਿਆਦਾ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਈ ਹੋਈ ਸੰਗਤ ਦਾ ਸਤਿਕਾਰ ਕਰਕੇ ਪੂਰਾ ਕੀਤਾ।
ਪਾਉਲੇ ਸਿੱਖ ਸਹਿ ਪ੍ਰੀਤ,
ਸਾਰਿਆਂ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਸਿਰ ਪਾਉ ਦਿੱਤੇ।
ਦਰਸ਼ਨ ਕਰ ਗਮਨੇ ਨਿਜ ਦੇਸ਼,
ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਪਹੁੰਚੀਆਂ ਹਨ।
ਕੀਰਤ ਕਰਤ ਸੁਣਾਏ ਅਸ਼ੇਸ਼,
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਜਸ ਰਸਤੇ ਵਿੱਚ ਕਰਦੀਆਂ ਜਾਂਦੀਆਂ ਨੇ।
ਸਿੱਖ ਸੰਗਤ ਜਹਾਂ ਕਹਿ ਮਿਲ ਜਾਏ,
ਜਿੱਥੇ ਕਿੱਥੇ ਵੀ ਜਾਂਦੀਆਂ ਹੋਈਆਂ ਸਿੱਖ ਸੰਗਤਾਂ ਜਿਹਨੂੰ ਜਿਹਨੂੰ ਮਿਲਦੀਆਂ ਉਸੇ ਨੂੰ ਇਹੀ ਗੱਲ ਦੱਸਦੀਆਂ ਹਨ ਕਿ ਪ੍ਰਿਥੀ ਚੰਦ ਦੇ ਕੋਲ ਨਾ ਜਾਇਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹੀ ਪੂਰਨ ਗੁਰੂ ਹਨ।
ਹੋਰ ਸ਼੍ਰੀ ਅਰਜਨ ਕਹੇ ਸੁਣਾਏ,
ਇਹੀ ਕਹਿ ਕੇ ਸੁਣਾਉਂਦੇ ਨੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹੀ ਗੁਰੂ ਨੇ।
ਕੇਤਕ ਦੇਸ਼ ਪੁਰ ਗ੍ਰਾਮਨ ਬ੍ਰਿੰਦ,
ਕਿੰਨਿਆਂ ਕੇ ਦੇਸ਼ਾਂ ਤੇ ਨਗਰਾਂ ਦੇ ਵਿੱਚ
ਵਿਦਤ ਭਏ ਇਮ ਗੁਰ ਜਸ ਚੰਦ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਜਸ ਪੂਰਨਮਾਸ਼ੀ ਦੇ ਚੰਦਰਮੇ ਦੇ ਵਾਂਗ ਸਾਰਿਆਂ ਦੇਸ਼ਾਂ ਦੇ ਵਿੱਚ ਪ੍ਰਗਟ ਹੋ ਗਿਆ।
ਸੰਗਤ ਆਵਤ ਗੁਰ ਪਾਸ,
ਹੁਣ ਸਾਰੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਆਉਂਦੀਆਂ ਹਨ।
ਆਦ ਜੋੜ ਠਾਨ ਤੇ ਅਰਦਾਸ,
ਅਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਦੋਨੇ ਹੱਥ ਜੋੜ ਕਰਕੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਦੀਆਂ ਨੇ ਤੇ ਮਨ ਇੱਛਤ ਮੁਰਾਦਾਂ ਪਾਉਂਦੀਆਂ ਨੇ। ਹੁਣ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸ੍ਰੇਸ਼ਟ ਜਸ ਜੋ ਭਾਈ ਗੁਰਦਾਸ ਜੀ ਨੇ ਇਹ ਵਿਧੀ ਅਪਣਾ ਕਰਕੇ ਸਿੱਖ ਸੰਗਤਾਂ ਨੂੰ ਦੱਸਿਆ, ਤੇ ਸਿੱਖ ਸੰਗਤਾਂ ਜਿਵੇਂ ਜਿਵੇਂ ਆਪੋ ਆਪਣੇ ਨਗਰਾਂ ਗ੍ਰਾਮਾਂ ਵਿੱਚ ਪਹੁੰਚਦੀਆਂ ਨੇ, ਤਿਵੇਂ ਤਿਵੇਂ ਜਿਹੜਾ ਵੀ ਕੋਈ ਮਿਲਦਾ ਉਸੇ ਨੂੰ ਇਹੀ ਗੱਲ ਦੱਸਦੀਆਂ ਨੇ ਕਿ ਪ੍ਰਿਥੀ ਚੰਦ ਤੋਂ ਤੇ ਮਹਾਦੇਵ ਕੋ ਬਚ ਕੇ ਰਹੋ, ਉਹਨਾਂ ਨੇ ਆਪਣੇ ਮਨੁੱਖ ਬਾਹਰ ਖੜੇ ਕੀਤੇ ਹੋਏ ਨੇ ਤੇ ਤੁਸੀਂ ਸਿੱਧੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਜਾਣਾ ਤੇ ਆਪਣੀ ਕਾਰ ਭੇਟਾ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਹੀ ਰੱਖਣੀ ਹੈ। ਤੇ ਜਿਹੜਾ ਵੀ ਹੁਣ ਕੋਈ ਆਉਂਦਾ ਮਹਾਰਾਜ ਸਾਹਿਬ ਜੀ ਦਾ ਜਸ ਸੁਣ ਕਰਕੇ ਤੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕਰਦਾ ਤੇ ਮਨ ਇੱਛਤ ਮੁਰਾਦਾਂ ਪੂਰੀਆਂ ਕਰਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਾਡੇ ਮਨਾਂ ਦੇ ਅੰਦਰ ਵੀ ਕਿਤੇ ਇਹੋ ਜਿਹਾ ਸੰਕਲਪ ਬਣ ਜਾਵੇ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੈ। ਸਾਡਾ ਮਸਤਕ ਤੇ ਕਾਰ ਭੇਟਾ ਸਾਡੀ ਝੁਕਣੀ ਚਾਹੀਦੀ ਹੈ ਤੇ ਕੇਵਲ ਸਮਰੱਥ ਗੁਰੂ ਦੇ ਅੱਗੇ ਹੀ ਹੋਣੀ ਚਾਹੀਦੀ ਹੈ। ਬਥੇਰਾ ਲੋਕਾਂ ਦੇ ਵਿੱਚ ਇਹ ਵਿਵਾਦ ਹੈ ਕਿ ਗੁਰੂ ਘਰਾਂ ਦੇ ਵਿੱਚ ਇਹ ਨਹੀਂ ਚਾਹੀਦਾ, ਗੁਰੂ ਘਰ ਦੇ ਵਿੱਚ ਇਹ ਲੈ ਕੇ ਨਹੀਂ ਜਾਣਾ ਚਾਹੀਦਾ, ਪਰ ਇੱਛਾ ਆਪਣੀ ਹੈ ਕਿ ਅਸੀਂ ਮਹਾਰਾਜ ਸਾਹਿਬ ਜੀ ਨੂੰ ਕੀ ਭੇਟਾ ਕਰਨਾ ਹੈ। ਜੇ ਪ੍ਰੇਮ ਨਾਲ ਲੈ ਕੇ ਆਉਂਗੇ ਤਾਂ ਕਾਣੀ ਕੌਡੀ ਗਰੀਬੂ ਵਾਂਗੂ ਉਹ ਵੀ ਪ੍ਰਵਾਨ ਹੋ ਜਾਣੀ ਹੈ, ਤੇ ਜੇ ਤੁਸੀਂ ਹੰਕਾਰ ਦੇ ਸਹਿਤ ਆਏ ਹੋਵੋਗੇ ਤਾਂ ਤੁਸੀਂ ਭਾਵੇਂ ਟਰੱਕ ਭਰ ਕੇ ਲਾਓ ਫਿਰ ਵੀ ਮਨਜ਼ੂਰ ਨਹੀਂ ਹੋਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰੇਮ ਦੇ ਅਧੀਨ ਨੇ, ਗਰੀਬ ਨਿਵਾਜ ਰਹਿਮਤ ਕਰਨ। ਇਹ ਉਪਦੇਸ਼ ਸਾਡੇ ਕਲਯੁਗ ਜੀਵਾਂ ਦੇ ਹਿਰਦੇ ਅੰਦਰ ਵੱਸ ਜਾਵੇ, ਅਸੀਂ ਵੀ ਅਪਣਾ ਕਰਕੇ ਲੋਕ ਸੁਖੀ ਉੱਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਆਓ ਗੁਰਮੁਖ ਪਿਆਰੇ ਭਾਈ ਗੁਰਮੁਖ ਸਿੰਘ ਦੀ ਵਲਟੋਆ ਤੇ ਇਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।